सतनाम श्री वाहेगुरु साहिब जी, मल्हार महला तीजा। जाण गंधर्व नामे सब उदरे, गुर का शब्द विचार। हौ मैं मार सद मन बसाया, हर राख्या उर तार। गण गंधर्व नामे सब उदरे, गुर का शब्द विचार। हौ मैं मार सद मन बसाया, हर राख्या उर तार। जिस है बुझाए सोई बुझै, जिसनो आपे लय मिलाए। अन दिन बाणी शब्द गावै, साच रह लिवलाए। मन मेरे खिन खिन नाम संभाल, गुर की दात शब्द सुख अंतर। सदा निभै तेरे नाल रहाओ, मन मुट पाखंड कदे ना चूटै। दूजै पाए दुख पाए, नाम विसार बिठया मन राते। बिरथा जन्म गवाए, एह वेला फिर हथ ना आवै। अन दिन सदा पछताए, मर मर जन मैं कदे ना बूझै। विष्टा माहे समाए, गुरमुख नाम रते से उदरे। गुर का शब्द विचार, जीवन मुक्त हर नाम ते आया। हर राख्या उर तार, मन तन निर्मल निर्मल मत उत्तम। उत्तम बाणी होई, एको पुरख एको प्रभ जाता। दूजा अवर न कोई, आपे करे कराए प्रभ आपे। आपे नदर करे, मन तन राता गुरु की वाणी। सेवा सुरत समे, अंतर वस्या अलख अपेवा। गुरमुख हुए लखाए, नानक जिस भावै तिस आपे देवै। भावै तिवै चलाए, अंतर वस्या अलख अपेवा। गुरमुख हुए लखाए, नानक जिस भावै तिस आपे देवै। भावै तिवै चलाए। वाहिगुरु जी का खालसा, वाहिगुरु जी की फतेह।
पद पावन कृपा दे खजाने, कलयुगी जीवां दे उधार करता, शब्दावतार सतगुरु, तख्त चबर छतर दे मालक, धन धन सतगुरु श्री गुरु ग्रंथ साहिब जी महाराज, सतगुरां दी ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੀ ਸਾਜੀ ਨਿਵਾਜੀ ਗੁਰੂ ਸਵਰੂਪ ਖਾਲਸਾ ਸਤਿ ਸੰਗਤ ਜੀ ਆਪ ਆਪਾਂ ਵੱਡੇ ਭਾਗਾਂ ਵਾਲੇ ਹੋ ਰਹੇ ਹਾਂ। ਸਤਿਗੁਰਾਂ ਦੇ ਪਾਵਨ ਦਰਬਾਰ ਦੀ ਹਾਜ਼ਰੀ ਭਰ ਕੇ ਸਤਿਗੁਰਾਂ ਦੇ ਦਰਸ਼ਨ ਕਰਕੇ ਗੁਰੂ ਕੀ ਸੰਗਤ ਕਰਕੇ ਗੁਰਬਾਣੀ ਸਰਵਣ ਕਰਕੇ ਵਡਭਾਗੇ ਸਮੇਂ ਦਾ ਲਾਹਾ ਪ੍ਰਾਪਤ ਹੋ ਰਿਹਾ ਹੈ। ਅੰਮ੍ਰਿਤ ਵੇਲੇ ਸਤਿਗੁਰਾਂ ਨੇ ਤਖਤਾਂ 'ਤੇ ਸਬਾਈਮਾਨ ਪ੍ਰਕਾਸ਼ਮਾਨ ਹੋ ਕੇ ਦਰਸ਼ਨ ਬਖਸ਼ਿਸ਼ ਕੀਤੇ ਹਨ। ਸ੍ਰੀ ਮੁੱਖ ਵਾਕ ਦੀ ਬਖਸ਼ਿਸ਼ ਹੋਈ। ਨਿਤਨੇਮ ਦੀਵਾਨ ਸਜਿਆ, ਆਸਾ ਦੀ ਵਾਰ ਦਾ ਰਸ ਭਿੰਨਕ ਸ਼ਬਦ ਕੀਰਤਨ, ਹਜ਼ੂਰੀ ਰਾਗੀ ਸ੍ਰੀ ਹਰਿਮੰਦਰ ਸਾਹਿਬ, ਭਾਈ ਜੋਰਾ ਸਿੰਘ ਬੜੇ ਪਿਆਰ ਦੇ ਨਾਲ ਆਪ ਸਿੱਖ ਸੰਗਤਾਂ ਨੂੰ ਕੀਰਤਨ ਸੁਣਾਇਆ ਹੈ। ਲੜੀਵਾਰ ਰੂਪ ਦੇ ਵਿੱਚ ਜੋ ਗੁਰੂ ਕੀ ਬਾਣੀ ਦੀ ਵਿਚਾਰ, ਗੁਰੂ ਕੀ ਕਥਾ, ਉਤਮ ਕਥਾ ਸੁਨੀਜੈ ਸ੍ਰਵਣੀ, ਮਾਇਆ ਕਰੋ ਭਗਵਾਨ, ਆਵਤ ਜਾਤ ਦੋ ਪੱਖ ਪੂਰਨ, ਪਾਈਐ ਸੁਖ ਬਿਸਰਾਮ, ਕਥਾ ਸੁਨਤ ਮਲ ਸਗਲੀ ਖੋਵੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਅਕਥ ਕਥਾ ਹੈ, ਕਥਨੇ ਤੋਂ ਬਾਹਰੀ ਹੈ। ਉਹਦਾ ਬਹੁਤਾ ਵੱਡਾ ਮਹੱਤਵ ਹੈ, ਬਹੁਤ ਵੱਡੀ ਬਖਸ਼ਿਸ਼ ਹੈ ਜੋ ਪੜ੍ਹਨ ਸੁਣਨ ਦੇ ਨਾਲ ਗੁਰੂ ਕੀ ਕਥਾ ਨੂੰ ਇਸ ਸੰਸਾਰ ਰੂਪੀ ਸਮੁੰਦਰ ਤੋਂ ਜੀਵ ਦਾ ਪਾਰ ਉਤਾਰਾ ਹੁੰਦਾ ਹੈ। ਗੁਰੂ ਦੀ ਮਿਹਰ ਹੁੰਦੀ ਹੈ, ਬਖਸ਼ਿਸ਼ ਹੁੰਦੀ ਹੈ। ਵਡਭਾਗੀ ਹਰ ਸੰਗਤ ਪਾਵਹਿ, ਵੱਡਿਆਂ ਭਾਗਾਂ ਦੇ ਨਾਲ ਗੁਰੂ ਕੀ ਸੰਗਤ ਦੀ ਪ੍ਰਾਪਤੀ ਹੁੰਦੀ ਹੈ। ਵੱਡਾ ਭਾਗ ਭੇਟੇ ਗੁਰਦੇਵਾ, ਵੱਡਿਆਂ ਭਾਗਾਂ ਦੇ ਨਾਲ ਹੀ ਗੁਰੂ ਦੇ ਦਰਸ਼ਨ ਹੁੰਦੇ ਨੇ। ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁੱਖ ਜਾਏ। ਗੁਰੂ ਦੇ ਦਰਸ਼ਨ ਪਰਸਨ ਕਰਨ ਦੇ ਨਾਲ ਜਨਮ ਮਰਨ ਦਾ ਜਿਹੜਾ ਦੁੱਖ ਉਹ ਜਾਂਦਾ ਰਹਿੰਦਾ ਹੈ। ਉਹ ਜੂਨਾਂ ਦੇ ਵਿੱਚ ਨਹੀਂ ਆਉਂਦਾ, ਉਹ ਭਟਕਦਾ ਨਹੀਂ ਜੀਵ, ਜਿਹੜਾ ਗੁਰੂ ਦੇ ਦਰਸ਼ਨ ਕਰਦਾ ਹੈ, ਗੁਰੂ ਕੀ ਸੰਗਤ ਕਰਦਾ ਹੈ, ਗੁਰਬਾਣੀ ਪੜ੍ਹਦਾ ਸੁਣਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਗਰੀਬ ਨਿਵਾਜ ਲੜੀਵਾਰ ਰੂਪ ਦੇ ਵਿੱਚ ਗੁਰਬਾਣੀ ਦੀ ਕਥਾ ਵਿਚਾਰ ਜੋ ਉਪਦੇਸ਼ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਹਨ, ਆਪਾਂ ਇਸੇ ਤਰ੍ਹਾਂ ਮਨ ਚਿੱਤ ਬਿਰਤੀ ਨੂੰ ਇਕਾਗਰ ਕਰਕੇ ਸਰਵਣ ਕਰੀਏ। ਗੱਜ ਕੀ ਆਖੀ ਸਤਨਾਮ
ਸ੍ਰੀ ਵਾਹਿਗੁਰੂ ਜੀ ਸਾਹਿਬ ਜੀ। ਮਲਾਰ ਮਹੱਲਾ ਤੀਜਾ।
ਮਲਾਰ ਰਾਗ ਹੈ, ਮਲਾਰ ਰਾਗ ਦੇ ਵਿੱਚ ਤੀਜੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ। ਮਹਾਰਾਜ ਜੀ ਕਿਰਪਾ ਕਰ ਰਹੇ ਨੇ, ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ, ਐਸੀ ਵੱਡੀ ਮਹਾਰਾਜ ਜੀ ਦੇ ਚਰਨਾਂ ਦੇ ਧਿਆਨ ਕਰਨ ਦੇ ਨਾਲ ਬਖਸ਼ਿਸ਼ ਹੈ। ਕਹਿੰਦੇ ਰੱਬ ਕੇ ਸੁੱਤ ਕੋ ਤਿੰਨ ਤ੍ਰਾਸ ਕਹਾ, ਜੋ ਚਰਨ ਗੁਰੂ ਚਿਤ ਲਾਭਤ ਹੈ। ਰੱਬ ਨਾਮ ਹੈ ਸੂਰਜ ਦਾ, ਸੂਰਜ ਦਾ ਪੁੱਤਰ ਹੈ ਧਰਮਰਾਜ, ਜਿਹੜਾ ਹਿਸਾਬ ਕਿਤਾਬ ਕਰਦਾ ਜੀਵਾਂ ਦਾ। ਗੁਰਬਾਣੀ ਆਉਂਦੀ ਰੱਬ ਕੇ ਸੁੱਤ ਕੋ ਤਿੰਨ ਤ੍ਰਾਸ ਕਹਾ, ਜੋ ਚਰਨ ਗੁਰੂ ਚਿਤ ਲਾਭਤ ਹੈ। ਕਹਿੰਦੇ ਸੂਰਜ ਦੇ ਪੁੱਤਰ ਧਰਮਰਾਜ ਦਾ ਉਹਨਾਂ ਨੂੰ ਕੋਈ ਡਰ ਭੈ ਨਹੀਂ ਹੈ, ਜਿਹੜਾ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਾਰਨ ਕਰਦਾ ਹੈ। ਜਿਹੜਾ ਆਖਦਾ ਹੈ ਧੰਨ ਗੁਰੂ ਅਮਰਦਾਸ ਸਾਹਿਬ ਜੀ, ਧੰਨ ਗੁਰੂ ਅਮਰਦਾਸ ਸਾਹਿਬ ਜੀ, ਮਹਾਰੇ ਕਹਿੰਦੇ ਉਹਨੂੰ ਧਰਮਰਾਜ ਦਾ ਕੋਈ ਡਰ ਨਹੀਂ ਹੈ। ਧਰਮਰਾਜ ਉਹਨੂੰ ਕੋਈ ਲੇਖਾ ਨਹੀਂ ਪੁੱਛੇਗਾ। ਏਡੀ ਵੱਡੀ ਬਰਕਤ ਹੈ ਸਤਿਗੁਰਾਂ ਦੇ ਨਾਮ ਦੇ ਵਿੱਚ। ਗੁਰ ਅਮਰਦਾਸ ਕੀ ਅਕਥ ਕਥਾ ਹੈ, ਇੱਕ ਜੀ ਕਛ ਕਹੀ ਨਾ ਜਾਈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮਹਾਨ ਕਿਰਪਾ ਕੀਤੀ, ਇਹ ਜੋੜ ਮੇਲੇ ਸਤਿਗੁਰੂ ਪਾਤਸ਼ਾਹ ਜੀ ਨੇ ਆਰੰਭ ਕੀਤੇ। ਭਾਈ ਪਾਰੋ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ ਇੱਕ ਜੋੜ ਮੇਲਾ ਆਰੰਭ ਕਰੋ, ਹੁਣ ਕੋਈ ਸੰਗਤਾਂ ਸਿੱਖ ਆ ਜਾਂਦੇ ਨੇ, ਦਰਸ਼ਨ ਕਰਕੇ ਚਲੇ ਜਾਂਦੇ ਨੇ, ਹੋਰ ਆ ਜਾਂਦੇ ਨੇ, ਸੰਗਤਾਂ ਦਾ ਆਪੋ ਵਿੱਚ ਦੀ ਸਿੱਖਾਂ ਦਾ ਮਿਲਾਪ ਨਹੀਂ ਹੁੰਦਾ, ਜਾਣ ਪਛਾਣ ਨਹੀਂ ਹੁੰਦੀ, ਕੋਈ ਆ ਗਿਆ ਕੋਈ ਚਲੇ ਗਿਆ। ਇਸ ਕਰਕੇ ਜੋੜ ਮੇਲਾ ਆਰੰਭ ਕਰੋ ਕਿ ਜੋੜ ਮੇਲੇ 'ਤੇ ਸੰਗਤਾਂ ਆਉਣ, ਕੁਝ ਸੰਗਤਾਂ ਇੱਥੇ ਕੁਝ ਦਿਨ ਰਹਿਣ, ਅਤੇ ਦੂਰ ਦੁਰੇਡੇ ਜਿਹੜੇ ਸਿੱਖਾਂ ਆਉਂਦੇ ਨੇ ਉਹਨਾਂ ਦਾ ਇੱਕ ਦੂਜੇ ਦੇ ਨਾਲ ਮਿਲਾਪ ਹੋਵੇ ਅਤੇ ਜਾਣ ਪਛਾਣ ਬਣੇ। ਗੁਰੂ ਅਮਰਦਾਸ ਸਾਹਿਬ ਜੀ ਨੇ ਭਾਈ ਪਾਰੋ ਦੀ ਬੇਨਤੀ ਸੁਣ ਕੇ ਬੜੇ ਪ੍ਰਸੰਨ ਹੋਏ। ਸਾਹਿਬ ਕਹਿਣ ਲੱਗੇ, ਭਾਈ ਪਾਰੋ, ਤੂੰ ਤਾਂ ਸਾਡੇ ਮਨ ਦੀ ਗੱਲ ਆਖ ਦਿੱਤੀ ਹੈ, ਜੋ ਸਾਡਾ ਫੁਰਨਾ ਸੀ। ਉਸ ਸਮੇਂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਿੱਖਾਂ ਦੇ ਤਾਈਂ ਚਿੱਠੀਆਂ ਭੇਜੀਆਂ, ਇਲਾਕਿਆਂ ਦੇ ਵਿੱਚ ਹੁਕਮਨਾਮਾ ਭੇਜਿਆ ਕਿ ਜਿਸ ਸਿੱਖ ਨੇ ਸਾਡੇ ਦਰਸ਼ਨ ਸੰਗਤ ਨੇ ਕਰਨ ਵਾਸਤੇ ਆਉਣੇ, ਵਿਸਾਖੀ ਆਉਣ ਵਾਲੀ ਹੈ ਅਤੇ ਵਿਸਾਖੀ ਵਾਲੇ ਦਿਨ ਸਾਰੀਆਂ ਸੰਗਤਾਂ ਇੱਥੇ ਆਉਣ ਅਤੇ ਭਾਰੀ ਜੋੜ ਮੇਲਾ ਇਕੱਠ ਹੋਵੇਗਾ ਅਤੇ ਕਥਾ ਕੀਰਤਨ ਦਾ ਪ੍ਰਵਾਹ ਚੱਲੇਗਾ ਅਤੇ ਸਿੱਖਾਂ ਦੀ ਕੁਝ ਦਿਨ ਰਹਿਣ ਦੇ ਨਾਲ ਇੱਕ ਦੂਜੇ ਦੇ ਨਾਲ ਜਾਣ ਪਛਾਣ ਮੇਲ ਮਿਲਾਪ ਹੋਵੇਗਾ। ਸੰਗਤਾਂ ਨੇ ਇਹ ਹੁਕਮਨਾਮੇ ਪੜ੍ਹੇ ਸੁਣੇ, ਬੜੀ ਚਾਅ ਉਤਸ਼ਾਹ ਹੋਇਆ ਕਿ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਨੇ ਇਹ ਜੋੜ ਮੇਲਾ ਜਿਹੜਾ ਆਰੰਭ ਕੀਤਾ ਹੈ। ਵਿਸਾਖੀ 'ਤੇ ਬਹੁਤ ਵੱਡਾ ਭਾਰੀ ਇਕੱਠ ਹੋਇਆ, ਸਿੱਖ ਸੰਗਤਾਂ ਦਾ ਜੋੜ ਮੇਲਾ ਲੱਗਾ, ਕਥਾ ਕੀਰਤਨ ਹੋਇਆ, ਪ੍ਰਵਾਹ ਚੱਲਿਆ, ਗੁਰੂ ਦੇ ਦਰਸ਼ਨ ਹੋਏ, ਗੁਰੂ ਕੀ ਮਹਾਨ ਕਿਰਪਾ ਹੋਈ। ਉਹ ਸਮੇਂ ਤੋਂ ਫਿਰ ਜੋੜ ਮੇਲੇ ਦੀ ਜਿਹੜੀ ਪ੍ਰਥਾ ਆਰੰਭ ਹੋਈ, ਜੋੜ ਮੇਲੇ ਸ਼ੁਰੂ ਹੋਏ। ਜੋੜ ਦਾ ਅਰਥ ਹੈ ਕਿ ਗੁਰੂ ਦੇ ਨਾਲ ਜੁੜ ਕੇ ਬਹਿਣਾ, ਸਿੱਖ ਸੰਗਤਾਂ ਦੇ ਵਿੱਚ ਜੁੜ ਕੇ ਬਹਿਣਾ। ਮੇਲੇ ਤਾਂ ਬੜੇ ਲੱਗਦੇ ਨੇ, ਜਿੱਥੇ ਹਰ ਬਹੁਤ ਕੋਈ ਇਕੱਠ ਹੋਵੇ ਕਿਸੇ ਪ੍ਰਕਾਰ ਦਾ, ਉਹਨੂੰ ਮੇਲਾ ਹੀ ਆਖਿਆ ਜਾਂਦਾ ਹੈ। ਪਰ ਜਿਹੜਾ ਗੁਰੂ ਦਾ ਮੇਲਾ ਹੁੰਦਾ ਹੈ, ਜੋੜ ਮੇਲਾ ਹੁੰਦਾ ਹੈ ਕਿ ਗੁਰੂ ਦੇ ਨਾਲ ਜੁੜ ਕੇ ਬੈਠਣਾ, ਗੁਰੂ ਕੇ ਸ਼ਬਦ ਦੇ ਨਾਲ ਜੁੜਨਾ, ਸੰਗਤਾਂ ਦੇ ਵਿੱਚ ਜੁੜਨਾ, ਸੇਵਾ ਦੇ ਵਿੱਚ ਜੁੜਨਾ, ਭਾਵਨਾ ਪਿਆਰ ਦੇ ਵਿੱਚ ਜੁੜਨਾ, ਇਹ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਜੋੜ ਮੇਲੇ ਦੀ ਆਰੰਭਤਾ ਕੀਤੀਆਂ, ਪਰ ਉਪਕਾਰ ਕੀਤਾ। ਉਹ ਤੀਸਰੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਗਰੀਬ ਨਿਵਾਸ ਜੀ ਇਹ ਸ਼ਬਦ ਉਚਾਰਨ ਕਰਕੇ ਨਾਮ ਦੀ ਜਿਹੜੀ ਮਹਾਨਤਾ ਮਹਿਮਾ ਮਹਾਰਾਜ ਜੀ ਦੱਸ ਰਹੇ ਹਨ।
ਜਾਣ ਗੰਧਰਵ ਨਾਮੇ ਸਭ ਉਦਰੇ, ਗੁਰ ਕਾ ਸ਼ਬਦ ਵਿਚਾਰ।
ਸਾਹਿਬ ਕਹਿਣ ਲੱਗੇ ਨਾਮ ਦੀ ਏਡੀ ਵੱਡੀ ਮਹਾਨਤਾ ਹੈ, ਏਡੀ ਵੱਡੀ ਬਖਸ਼ਿਸ਼ ਹੈ, ਏਡੀ ਵੱਡੀ ਵਡਿਆਈ ਹੈ। ਕਹਿੰਦੇ ਗਾਣ ਗੰਧਰਵ ਨਾਮੇ ਸਭ ਉਦਰੇ, ਜਿਹੜੇ ਗਾਣ ਹੁੰਦੇ ਆ ਨਾ ਗਾਣ, ਇਹ ਜਿਹੜੇ ਸ਼ਿਵਜੀ ਹੈ, ਸ਼ਿਵਜੀ ਦੀ ਫੌਜ ਹੈ, ਟੂਣਾ ਛੂਣਾ ਜਿਹਨਾਂ ਨੂੰ ਆਖ ਦਿੰਦੇ ਨੇ, ਜਿਹੜਾ ਸ਼ਿਵਜੀ ਦੇਵਤਾ ਉਹਦੀ ਫੌਜ, ਉਹਦੇ ਸੇਵਕ, ਉਹਨਾਂ ਨੂੰ ਕਹਿੰਦੇ ਨੇ ਗਾਣ। ਮਹਾਰਾਜ ਕਹਿੰਦੇ ਜਿਹੜੇ ਸਮੂਹ ਜਿਹੜੇ ਗਾਣ ਨੇ ਉਹਨਾਂ ਦਾ ਜੇ ਉਧਾਰ ਹੋਇਆ ਹੈ ਨਾ, ਉਹ ਵੀ ਨਾਮ ਦੇ ਦੁਆਰੇ ਹੀ ਹੋਇਆ ਹੈ। ਨਾਮੇ ਸਭ ਉਧਰੇ, ਉਹ ਵੀ ਪਰਮੇਸ਼ਰ ਦਾ ਨਾਮ ਜਪ ਕੇ ਹੀ ਉਧਰੇ ਨੇ, ਉਹ ਵੀ ਤਰੇ ਨੇ। ਗਣ ਕਹੀਏ ਜਿੰਨੀ ਸਮੂਹ ਸ੍ਰਿਸ਼ਟੀ ਹੈ, ਜਿੰਨੇ ਵੀ ਤਰੇ ਹੈ ਨਾ ਸਮੂਹ, ਉਹ ਸਾਰੇ ਨਾਮ ਜਪ ਕਰਕੇ ਤਰੇ ਨੇ, ਉਹ ਵਾਹਿਗੁਰੂ ਦੀ ਬੰਦਗੀ ਕਰਕੇ ਤਰੇ ਨੇ। ਗੰਧਰਵ ਜਿਹੜੇ ਗੰਧਰਵ ਹੈ, ਇਹ ਦੇਵਤਿਆਂ ਦੀ ਸਭਾ ਦੇ ਵਿੱਚ ਗਵਈਏ ਨੇ, ਕੀਰਤਨ ਕਰਨ ਵਾਲੇ ਹੁੰਦੇ ਨੇ, ਜਿਨ੍ਹਾਂ ਨੂੰ ਗੰਧਰਵ ਆਖਿਆ ਜਾਂਦਾ ਹੈ। ਮਹਾਰਾਜ ਕਹਿੰਦੇ ਜਿਹੜੇ ਗੰਧਰਵ ਹੈ, ਇਹ ਵੀ ਨਾਮ ਜਪ ਕੇ ਹੀ ਤਰੇ ਨੇ, ਇਹ ਵੀ ਪਰਮੇਸ਼ਰ ਦੀ ਵਡਿਆਈ ਕਰਕੇ ਤਰੇ ਨੇ। ਇੱਕ ਵਾਰ ਜਿਹੜਾ ਗੰਧਰਵ ਸੀ ਨਾ, ਜਿਹੜਾ ਸ਼੍ਰੋਮਣੀ ਗਵਈਆ ਹੋਵੇ ਉਹਨੂੰ ਗੰਧਰਵ ਕਹਿੰਦੇ ਨੇ, ਦੇਵਤਿਆਂ ਦੀ ਸਭਾ ਦੇ ਵਿੱਚ ਇਹ ਗੰਧਰਵ ਗਵਈਆ ਕੀਰਤਨ ਕਰ ਰਿਹਾ ਸੀ। ਬਹੁਤ ਦੇਵਤੇ ਬੈਠੇ ਹੋਏ ਨੇ, ਜਿਹੜਾ ਦਰਬਾਸਾ ਰਿਖੀ ਹੈ, ਇਹ ਮਾਤ ਲੋਕ ਦੀ ਧਰਤੀ ਤੋਂ ਫਿਰਦਾ ਤੁਰਦਾ ਦੇਵਪੁਰੀ ਦੇ ਵਿੱਚ ਚਲੇ ਗਿਆ। ਇਹਦਾ ਬਹੁਤ ਗਰਮ ਸੁਭਾਅ ਸੀ ਜਿਹੜਾ ਦਰਬਾਸਾ ਰਿਖੀ ਹੈ। ਜਦੋਂ ਇਹ ਰਾਗ ਗਾ ਰਿਹਾ ਸੀ ਗੰਧਰਵ ਉੱਥੇ ਦੇਵਤਿਆਂ ਦੀ ਸਭਾ ਦੇ ਵਿੱਚ, ਦਰਬਾਸਾ ਰਿਖੀ ਲਾਗੋਂ ਦੀ ਲੰਘਣ ਲੱਗਾ, ਇਹਦੇ ਪੱਟ ਦੇ ਉੱਤੇ ਪੈਰ ਵੱਜ ਗਿਆ ਦਰਬਾਸਾ ਰਿਖੀ ਦਾ। ਜਦੋਂ ਲਾਗੋਂ ਦੀ ਲੰਘਣ ਰਿਹਾ ਸੀ, ਦਰਬਾਸਾ ਰਿਖੀ ਅੱਗੇ ਜਾ ਕੇ ਸਾਹਮਣੇ ਬੈਠ ਗਿਆ। ਇਹਨੂੰ ਰਾਗ ਗਾਉਂਦਿਆਂ ਕੀਰਤਨ ਗਾਉਂਦਿਆਂ ਬੜਾ ਕ੍ਰੋਧ ਆ ਗਿਆ, ਗੁੱਸਾ ਆ ਗਿਆ ਗੰਧਰਵ ਨੂੰ ਕਿ ਮੈਂ 33 ਕਰੋੜ ਦੇਵਤੇ ਦੀ ਸਭਾ ਦੇ ਵਿੱਚ ਗਵਈਆ, ਸ਼੍ਰੋਮਣੀ ਗਵਈਆ, ਇਹ ਮਾਤ ਲੋਕ ਦੀ ਧਰਤੀ ਤੋਂ ਰਿਖੀ ਆਇਆ ਫਿਰਦਾ ਤੁਰਦਾ, ਇਹ ਮੇਰੇ ਪੱਟ ਦੇ ਉੱਤੇ ਪੈਰ ਮਾਰ ਕੇ ਲੰਘਿਆ ਹੈ, ਨਾਲੇ ਰਾਗ ਪੜ ਰਿਹਾ ਅਤੇ ਨਾਲੇ ਅੱਖਾਂ ਜੀਆਂ ਲਾਲ ਕਰਕੇ ਗੰਧਰਵ ਜਿਹੜਾ ਗੁੱਸੇ ਦੇ ਨਾਲ ਰਿਖੀ ਦੇ ਵੱਲੇ ਵੇਖ ਰਿਹਾ। ਰਿਖੀ, ਦਰਬਾਸਾ ਰਿਖੀ ਨੇ ਵੇਖਿਆ ਕਿ ਇਹ ਮੇਰੇ ਵੱਲੇ ਬੜਾ ਸ਼ੇਰ ਦੀ ਤਰ੍ਹਾਂ ਲਾਲ ਅੱਖਾਂ ਜੀਆਂ ਕਰਕੇ ਵੇਖ ਰਿਹਾ ਗੁੱਸੇ ਦੇ ਨਾਲ। ਉਹਨੇ ਰਾਗ ਸ਼ਬਦ ਦੀ ਸਮਾਪਤੀ ਕੀਤੀ। ਦਰਬਾਸਾ ਰਿਖੀ ਕਹਿਣ ਲੱਗਾ, ਉਹ ਗੰਧਰਵ, ਤੂੰ 33 ਕਰੋੜ ਦੇਵਤੇ ਦੀ ਸਭਾ ਦੇ ਵਿੱਚ ਰਾਗ ਗਾਉਣ ਦੇ ਤੂੰ ਯੋਗ ਨਹੀਂ, ਤੂੰ ਮੇਰੇ ਵੱਲ ਲਾਲ ਅੱਖਾਂ ਕਰਕੇ, ਸ਼ੇਰ ਦੀ ਤਰ੍ਹਾਂ ਅੱਖਾਂ ਕਰਕੇ ਲਾਲ ਵੇਖ ਰਿਹਾ, ਤੂੰ ਤਾਂ ਸ਼ੇਰ ਬਣ ਦੇ ਯੋਗ ਹੈ, ਜਾ ਮਾਤ ਲੋਕ ਦੀ ਧਰਤੀ 'ਤੇ ਜਾ ਕੇ ਸ਼ੇਰ ਬਣ, ਤੂੰ ਇੱਥੇ ਕੀਰਤਨ ਕਰਨ ਦੇ ਯੋਗ ਨਹੀਂ। ਦਰਬਾਸਾ ਨੇ ਸ਼ਰਾਪ ਦੇ ਦਿੱਤਾ। ਫਿਰ ਇਸ ਗੰਧਰਵ ਨੇ ਪੁੱਛਿਆ, ਰਿਖੀ ਜੀ ਸ਼ਰਾਪ ਤਾਂ ਦੇ ਦਿੱਤਾ ਜੀ, ਸ਼ਰਾਪ ਤਾਂ ਹੁਣ ਮੈਨੂੰ ਇਹ ਸਮਾਂ ਭੁਗਤਣਾ ਪੈਣਾ, ਸ਼ੇਰ ਦੀ ਜੂਨ ਦੇ ਵਿੱਚ ਆਉਣਾ ਪੈਣਾ, ਪਰ ਇਹ ਦੱਸੋ ਉਧਾਰ ਕਦੋਂ ਹੋਵੇਗਾ, ਸ਼ੇਰ ਦੀ ਜੂਨ ਦੇ ਵਿੱਚੋਂ ਛੁਟਕਾਰਾ ਕਦੋਂ ਹੋਵੇਗਾ? ਰਿਖੀ ਨੇ ਦੱਸਿਆ ਕਿ ਜਦੋਂ ਕਲਯੁੱਗ ਦਾ ਸਮਾਂ ਆਵੇਗਾ ਨਾ, ਅਤੇ ਕਲਯੁੱਗ ਦੇ ਸਮੇਂ ਦੇ ਵਿੱਚ ਪਰਮੇਸ਼ਰ ਦੇ ਅਵਤਾਰ ਹੋਣਗੇ ਗੁਰੂ ਨਾਨਕ ਸਾਹਿਬ ਜੀ। ਜਦੋਂ ਗੁਰੂ ਨਾਨਕ ਸਾਹਿਬ ਜੀ ਛੇਵਾਂ ਜਾਮਾ ਧਾਰਨ ਕਰਨਗੇ, ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਸਰੂਪ ਦੇ ਵਿੱਚ ਆਉਣਗੇ ਨਾ ਗੁਰੂ ਨਾਨਕ ਸਾਹਿਬ, ਉਦੋਂ ਇੱਕ ਉਹਨਾਂ ਦਾ ਮਹਾਨ ਸਿੱਖ ਹੋਵੇਗਾ। ਉਹ ਸਿੱਖ ਦੀ ਤੇਰੇ ਉੱਤੇ ਜਦੋਂ ਨਿਗਾਹ ਪਵੇਗੀ ਨਾ, ਤੋ ਵਾਹਿਗੁਰੂ ਦਾ ਨਾਮ ਜਪੇਗਾ ਅਤੇ ਉਦੋਂ ਤੇਰਾ ਉਧਾਰ ਹੋਵੇਗਾ। ਸਮਾਂ ਲੰਮਾ ਦੱਸ ਦਿੱਤਾ। ਉਹ ਗੰਧਰਵ ਨੂੰ ਸ਼ੇਰ ਦੀ ਜੂਨ ਦੇ ਵਿੱਚ ਆਉਣਾ ਪਿਆ। ਸਮਾਂ ਚੱਲਦਾ ਰਿਹਾ। ਸਮੇਂ ਦੇ ਅਨੁਸਾਰ ਜਦੋਂ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਗੁਰਤਾ ਗੱਦੀ 'ਤੇ ਸਭਾਏਮਾਨ ਹੋਏ ਅਤੇ ਕੀਰਤਪੁਰ ਸਾਹਿਬ ਮਹਾਰਾਜ ਜੀ ਸਜੇ ਹੋਏ ਨੇ, ਮੈਂ ਨਾਗਪੁਰ ਟਾਪੂ ਚੀਨ ਦੇ ਹਿੱਸੇ ਦੇ ਵਿੱਚ ਰਹਿ ਗਿਆ, ਉਸ ਨੂੰ ਮੈਂ ਨਾਗਪੁਰ ਟਾਪੂ ਹੁੰਦਾ ਸੀ ਕੋਈ ਇਲਾਕਾ, ਉਸ ਇਲਾਕੇ ਦੀ ਸੰਗਤ ਸਿੱਖ ਆਏ ਕੀਰਤਪੁਰ ਸਾਹਿਬ ਦੇ ਵਿੱਚ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਕੋਲ। ਉਹਨਾਂ ਨੇ ਬੇਨਤੀ ਕੀਤੀ, ਮਹਾਰਾਜ ਸਾਡੇ ਮੈਨਾਗਪੁਰ ਟਾਪੂ ਦੇ ਆਪ ਕਿਰਪਾ ਕਰਕੇ ਚਰਨ ਪਾਓ, ਸਿੱਖ ਸੰਗਤਾਂ ਆਪ ਜੀ ਨੂੰ ਯਾਦ ਕਰਦੀਆਂ ਨੇ। ਗੁਰਦੇਵ ਜੀ ਨੇ ਨਾਂਹ ਕਰ ਦਿੱਤੀ। ਕਹਿਣ ਲੱਗੇ ਸਾਡੇ ਕੋਲ ਰਾਜ ਸਾਜ ਬਹੁਤ ਹੈ, ਸਮੁੰਦਰ ਪਾਰ ਕਰਕੇ ਜਾਣਾ, ਘੋੜੇ ਜੰਗ ਦਾ ਆਦਿਕ ਰਾਜ ਸਾਜ ਹੈ, ਸਾਡੇ ਕੋਲ ਉੱਥੇ ਪਹੁੰਚਿਆ ਨਹੀਂ ਜਾਣਾ। ਉਹਨਾਂ ਨੇ ਸਿੱਖਾਂ ਨੇ ਵਿਰਾਗ ਕੀਤਾ, ਮਹਾਰਾਜ ਅਸੀਂ ਸੰਗਤਾਂ ਨੂੰ ਕੀ ਜਾ ਕੇ ਦੱਸਾਂਗੇ ਕਿ ਸਤਿਗੁਰੂ ਅਸੀਂ ਲੈ ਕੇ ਨਹੀਂ ਆਏ, ਆਪ ਕਿਰਪਾ ਕਰੋ। ਫਿਰ ਮਹਾਰਾਜ ਕਹਿਣ ਲੱਗੇ ਸਾਡੇ ਤੋਂ ਜਾ ਨਹੀਂ ਹੋਣਾ, ਅਸੀਂ ਆਪਣਾ ਇੱਕ ਰੂਪ ਤੁਹਾਡੇ ਨਾਲ ਭੇਜਦੇ ਹਾਂ, ਉਹਦੇ ਦਰਸ਼ਨ ਕਰ ਲਿਓ, ਜੋ ਭਾਵਨਾ ਹੋਵੇਗੀ ਨਾ ਉਹ ਉਹਦੇ ਅੱਗੇ ਰੱਖ ਲਿਆ ਕਰਿਓ, ਅਤੇ ਉਹ ਸਾਡੇ ਦਰਸ਼ਨਾਂ ਦਾ ਲਾਭ ਹੋ ਜਾਵੇਗਾ। ਉਹ ਸਮੇਂ ਬਾਬਾ ਬਿਧੀ ਚੰਦ ਸਾਹਿਬ ਜੀ ਸਤਿਗੁਰਾਂ ਦੇ ਪਾਸ ਨੇ। ਬਾਬੇ ਬਿਧੀ ਚੰਦ ਨੂੰ ਮਹਾਰਾਜ ਜੀ ਨੇ ਹੁਕਮ ਕੀਤਾ ਕਿ ਤੂੰ ਇਹਨਾਂ ਸਿੱਖਾਂ ਦੇ ਨਾਲ ਜਾ, ਮੈਂ ਨਾਗਪੁਰ ਟਾਪੂ ਦੇ ਵਿੱਚ ਸਿੱਖ ਸੰਗਤਾਂ ਨੂੰ ਦਰਸ਼ਨ ਦੇ ਕੇ ਆ, ਜੋ ਤੇਰੇ ਦਰਸ਼ਨ ਕਰਨਗੇ ਉਹ ਸਾਡੇ ਦਰਸ਼ਨ ਹੋਣਗੇ, ਤੂੰ ਸਾਡੀ ਤਰ੍ਹਾਂ ਸਾਰਿਆਂ ਦੀਆਂ ਭਾਵਨਾ ਨੂੰ ਪੂਰਨ ਕਰਕੇ ਆ। ਬਾਬਾ ਬਿਧੀ ਚੰਦ ਜੀ ਆਖਣ ਲੱਗੇ, ਮਹਾਰਾਜ ਨਹੀਂ, ਜਿੱਥੇ ਆਪ ਜੀ ਦਾ ਜਾਣਾ ਬਣਦਾ, ਜਿੱਥੇ ਆਪ ਜੀ ਨੂੰ ਸੰਗਤਾਂ ਨੇ ਯਾਦ ਕੀਤਾ ਹੈ, ਉੱਥੇ ਆਪ ਜੀ ਸੋਭਦੇ ਹੋ। ਮਹਾਰਾਜ ਕਹਿਣ ਲੱਗੇ, ਤੋਰ ਮੋਰ ਮੈਂ ਭੇਜ ਨਾ ਕੋਈ, ਤੇਰੇ ਵਿੱਚ ਅਤੇ ਸਾਡੇ ਵਿੱਚ ਕੋਈ ਫਰਕ ਨਹੀਂ ਹੈ, ਤੂੰ ਇਹਨਾਂ ਸਿੱਖਾਂ ਦੇ ਨਾਲ ਜਾ। ਬਚਨ ਮੰਨ ਕੇ ਜਦੋਂ ਬਾਬਾ ਬਿਧੀ ਚੰਦ ਸਾਹਿਬ ਜੀ ਤੁਰ ਪਏ ਅਤੇ ਯੂਪੀ ਦੇ ਇਲਾਕੇ ਦੇ ਵਿੱਚ ਇੱਕ ਦਿਓ ਨਗਰ ਪਿੰਡ ਹੈ, ਉੱਥੇ ਜਦੋਂ ਬਾਬਾ ਬਿਧੀ ਚੰਦ ਜੀ ਪਹੁੰਚੇ ਅਤੇ ਸੁੰਦਰ ਸ਼ਾਹ ਫਕੀਰ ਦਾ ਇੱਕ ਡੇਰਾ ਸੀਗਾ, ਉੱਥੇ ਇਮਲੀ ਦਾ ਰੁੱਖ ਸੁੱਕਾ ਸੀ, ਉਹ ਸੁੱਕੇ ਰੁੱਖ ਦੇ ਥੱਲੇ ਬਾਬਾ ਬਿਧੀ ਚੰਦ ਜੀ ਬੈਠ ਗਏ। ਬੈਠਣ ਦੇ ਨਾਲ ਉਹ ਰੁੱਖ ਹਰਿਆ ਹੋ ਗਿਆ ਇਮਲੀ ਦਾ। ਲੋਕ ਇਕੱਠੇ ਹੋਏ ਕਿ ਪੰਜਾਬ ਤੋਂ ਗੁਰੂ ਕਾ ਸਿੱਖ ਆਇਆ, ਉਹਦੇ ਬੈਠਣ ਦੇ ਨਾਲ ਇਮਲੀ ਦਾ ਰੁੱਖ ਹਰਿਆ ਹੋ ਗਿਆ। ਉਹ ਡੇਰੇ ਦਾ ਜਿਹੜਾ ਮਾਲਕ ਸੀ ਸੁੰਦਰ ਸ਼ਾਹ ਫਕੀਰ, ਉਹ ਜੰਗਲ ਦੇ ਵਿੱਚ ਚੇਲੇ ਨੇ ਜਾ ਕੇ ਦੱਸਿਆ, ਤੇਰੇ ਡੇਰੇ ਦੇ ਵਿੱਚ ਕਿਸੇ ਸੰਤ ਨੇ ਕਬਜ਼ਾ ਕਰ ਲਿਆ, ਸੰਗਤਾਂ ਨੂੰ ਮੱਥਾ ਟੇਕੀ ਜਾਂਦੀਆਂ ਨੇ। ਸੁੰਦਰ ਸ਼ਾਹ ਰਿੱਧੀਆਂ ਸਿੱਧੀਆਂ ਦਾ ਮਾਲਕ ਸੀ, ਤਪ ਕਰਦਾ ਸੀ, ਸ਼ਕਤੀ ਦੇ ਨਾਲ ਸ਼ੇਰ ਮੰਗਾਇਆ, ਸ਼ੇਰ ਦੇ ਉੱਤੇ ਸਵਾਰ ਹੋ ਪਿਆ ਸੁੰਦਰ ਸ਼ਾਹ। ਜਦੋਂ ਸੁੰਦਰ ਸ਼ਾਹ ਸ਼ੇਰ ਦੇ ਉੱਤੇ ਸਵਾਰ ਹੋ ਕੇ ਤਾਂ ਬਾਬਾ ਬਿਧੀ ਚੰਦ ਦੇ ਵੱਲੇ ਆਇਆ, ਬਾਕੀ ਲੋਕ ਤਾਂ ਸ਼ੇਰ ਨੂੰ ਵੇਖ ਕੇ ਭੱਜ ਗਏ। ਜਦੋਂ ਬਾਬਾ ਬਿਧੀ ਚੰਦ ਦੇ ਉੱਤੇ ਸੁੰਦਰ ਸ਼ਾਹ ਫਕੀਰ ਸ਼ੇਰ ਦੇ ਉੱਤੇ ਸਵਾਰ ਹੋ ਕੇ ਥੋੜ੍ਹਾ ਜਿਹਾ ਲਾਗੇ ਦੂਰ ਰਹਿ ਗਿਆ, ਅਤੇ ਜਦੋਂ ਨਿਗਾਹ ਬਾਬਾ ਬਿਧੀ ਚੰਦ ਜੀ ਦੀ ਸ਼ੇਰ 'ਤੇ ਪਈ ਹੈ, ਤਾਂ ਉੱਥੇ ਪੱਥਰ ਦੀ ਸਿਲ ਦੀ ਤਰ੍ਹਾਂ ਹੋ ਗਿਆ, ਖੜ੍ਹਾ ਹੋ ਗਿਆ। ਸੁੰਦਰ ਸ਼ਾਹ ਨੇ ਬੜੀਆਂ ਸ਼ਕਤੀਆਂ ਲਾਈਆਂ ਪਰ ਅੱਗੇ ਨਾ ਪੇਸ਼ ਚੱਲੀ। ਉਤਰ ਕੇ ਬਾਬਾ ਬਿਧੀ ਚੰਦ ਸਾਹਿਬ ਜੀ ਦੇ ਚਰਨ ਫੜ ਲਏ ਕਿ ਤੁਸੀਂ ਤਾਂ ਮਹਾਨ ਹੋ, ਬਹੁਤ ਸਮਰੱਥਾਵਾਨ ਹੋ, ਮੈਨੂੰ ਮਾਫ਼ ਕਰ ਦਿਓ। ਬਾਬਾ ਜੀ ਕਹਿਣ ਲੱਗੇ, ਤਪ ਤਾਂ ਬੜਾ ਕੀਤਾ ਸੀ ਪਰ ਹੰਕਾਰ ਨਹੀਂ ਗਿਆ, ਅੰਦਰ ਦਾ ਜਿਹੜਾ ਕ੍ਰੋਧ ਤੇਰਾ ਉਸ ਤਰ੍ਹਾਂ ਹੀ ਬਣਿਆ ਹੋਇਆ ਹੈ। ਕਹਿਣ ਲੱਗਾ, ਮਹਾਰਾਜ ਮਾਫ਼ ਕਰਕੇ ਅੱਗੇ ਵਾਸਤੇ ਨਾਮ ਸੱਚੇ ਪਰਮੇਸ਼ਰ ਦੇ ਨਾਲ ਜੋੜਨਾ ਕਰੋ, ਆ ਸ਼ੇਰ ਦਾ ਉਧਾਰ ਕਰ ਦਿਓ। ਜਦੋਂ ਜਲ ਲੈ ਕੇ ਸਤਨਾਮ ਸ੍ਰੀ ਵਾਹਿਗੁਰੂ ਕਹਿ ਕੇ ਬਾਬਾ ਬਿਧੀ ਚੰਦ ਜੀ ਨੇ ਸ਼ੇਰ ਦੇ ਉੱਤੇ ਜਲ ਛਿਣਕਿਆ ਅਤੇ ਸ਼ੇਰ ਦਾ ਅੰਤ ਹੋ ਗਿਆ, ਆਕਾਸ਼ ਲਾਲ ਹੋ ਗਿਆ, ਇੱਕਦਮ ਆਕਾਸ਼ ਲਾਲ ਹੋਇਆ, ਇਤਿਹਾਸ ਦੇ ਵਿੱਚ ਬਚਨ ਹੈ। ਅਤੇ ਸਾਹਮਣੇ ਜਿਹੜਾ ਸ਼ੇਰ ਹੈ ਉਹਦੀ ਜਿਹੜੀ ਆਤਮਾ ਸਾਹਮਣੇ ਖੜੀ ਹੋ ਗਈ ਹੈ, ਮੱਥਾ ਟੇਕਿਆ। ਸੁੰਦਰ ਸ਼ਾਹ ਕਹਿਣ ਲੱਗਾ, ਤੂੰ ਤਾਂ ਸ਼ੇਰ ਸਾਂ, ਇਹ ਤੂੰ ਕੀ ਬਣ ਗਿਆ? ਕਹਿਣ ਲੱਗਾ, ਮੈਂ ਸ਼ੇਰ ਨਹੀਂ, ਮੈਨੂੰ ਸ਼ੇਰ ਨਾ ਜਾਣਨਾ ਕਰ, ਮੈਂ ਤਾਂ ਦੁਰਭਾਸਾ ਰਿਖੀ ਦੇ ਸਰਾਪ ਕਰਕੇ ਸ਼ੇਰ ਬਣਿਆ, ਮੈਂ ਗੰਧਰਵਾਂ ਦਾ ਗਵੱਈਆ, ਸ਼੍ਰੋਮਣੀ ਗਵੱਈਆ, ਰਾਗ ਕੀਰਤਨ ਕਰਨ ਵਾਲਾ। ਮੈਨੂੰ ਦੁਰਭਾਸਾ ਰਿਖੀ ਨੇ ਸਰਾਪ ਦੇ ਦਿੱਤਾ ਸੀ, ਉਹਦੇ ਵੱਲੇ ਮੈਂ ਗੁੱਸੇ ਦੇ ਨਾਲ ਵੇਖਿਆ ਸੀ, ਅਤੇ ਉਹਨੇ ਮੈਨੂੰ ਦੱਸਿਆ ਸੀ ਕਿ ਛੇਵੇਂ ਪਾਤਸ਼ਾਹ ਜਦੋਂ ਸਿੱਖ ਆਵੇਗਾ, ਉਹਦੀ ਜਦੋਂ ਤੇਰੇ ਉੱਤੇ ਨਿਗਾਹ ਪਵੇਗੀ ਨਾ, ਅਤੇ ਵਾਹਿਗੁਰੂ ਕਹਿ ਕੇ ਜਲ ਛਿਣਕੇਗਾ, ਅਤੇ ਫਿਰ ਤੇਰੇ ਸਰਾਪ ਦਾ ਅੰਤ ਹੋਵੇਗਾ, ਜੂਨ ਦੇ ਵਿੱਚ ਉਹ ਛੁੱਟੇਗਾ। ਅੱਜ ਮੇਰੀ ਉਹ ਜੂਨ ਛੁੱਟ ਗਈ ਹੈ, ਇਹ ਬਾਬਾ ਬਿਧੀ ਚੰਦ ਹੈ, ਛੇਵੇਂ ਪਾਤਸ਼ਾਹ ਦਾ ਸਿੱਖ, ਇਹਦੇ ਉੱਤੇ ਮੇਰੀ ਨਿਗਾਹ ਪੈ ਗਈ ਹੈ, ਇਸ ਵਾਸਤੇ ਇਹਨੇ ਉੱਤੇ ਕਿਰਪਾ ਦੀ ਦ੍ਰਿਸ਼ਟੀ ਦੇ ਨਾਲ ਮੇਰੇ ਉੱਤੇ ਨਿਗਾਹ ਪਾ ਦਿੱਤੀ, ਮੇਰੇ ਸਰਾਪ ਦਾ ਅੰਤ ਹੋ ਗਿਆ ਜਿਹੜਾ ਦੁਰਭਾਸਾ ਰਿਖੀ ਨੇ ਦਿੱਤਾ ਸੀ। ਆਕਾਸ਼ ਲਾਲ ਹੋ ਗਿਆ ਕਿ ਦੇਵਤੇ ਹੁਣ ਫੁੱਲ ਲੈ ਕੇ ਖੜ੍ਹੇ ਨੇ, ਮੈਂ ਹੁਣ ਦੇਵਪੁਰੀ ਨੂੰ ਜਾ ਰਿਹਾ। ਸੁੰਦਰ ਸ਼ਾਹ, ਤੂੰ ਆਪਣਾ ਜੇ ਭਲਾ ਚਾਹੁੰਦਾ ਹੈ ਤੂੰ ਫਿਰ ਇਹਨਾਂ ਦੇ ਚਰਨਾਂ ਦੇ ਨਾਲ ਜੁੜ ਜਾ। ਸੋ ਕਹਿਣ ਤੋਂ ਭਾਵ ਇੱਥੇ ਗੁਰੂ ਅਮਰਦਾਸ ਸਾਹਿਬ ਜੀ ਆਖ ਰਹੇ ਨੇ, ਗਣ ਗੰਧਰਵ ਨਾਮੇ ਸਭ ਉਧਰੇ, ਜਿਹੜੇ ਆ ਸ਼ਿਵ ਜੀ ਦੇ ਸੇਵਕ ਸੇਵਕ ਨੇ, ਟੂਣਾ ਛੂਣਾ, ਉਹ ਵੀ ਨਾਮ ਦੇ ਨਾਲ ਹੀ ਉਧਰੇ ਨੇ। ਜਿਹੜੇ ਗੰਧਰਵ ਕਹੀਏ ਗਵੱਈਏ ਨੇ, ਦੇਵਤਿਆਂ ਦੀ ਸਭਾ ਦੇ ਵਿੱਚ ਗਾਉਣ ਵਾਲੇ, ਉਹਨਾਂ ਦਾ ਵੀ ਵਾਹਿਗੁਰੂ ਕਹਿਣ ਦੇ ਨਾਲ, ਪਰਮੇਸ਼ਰ ਦਾ ਨਾਮ ਜਪਣ ਦੇ ਨਾਲ ਹੀ ਉਹਨਾਂ ਦਾ ਉਧਾਰ ਹੋਇਆ ਹੈ। ਗੁਰ ਕਾ ਸ਼ਬਦ ਵਿਚਾਰ, ਜਿਨ੍ਹਾਂ ਨੇ ਗੁਰੂ ਕੇ ਸ਼ਬਦ ਦੀ ਵਿਚਾਰ ਕੀਤੀ ਹੈ, ਅਤੇ ਬਾਬਾ ਬਿਧੀ ਚੰਦ ਜੀ ਨੇ ਵਾਹਿਗੁਰੂ ਕਹਿ ਕੇ ਜਨ ਛਿੜਕਿਆ ਸੀ, ਵਾਹਿਗੁਰੂ ਦਾ ਨਾਮ ਸੁਣਦਾ ਸਾਰੀ ਗੰਧਰਵ ਦਾ ਸਰਾਪ ਦਾ ਅੰਤ ਹੋਇਆ ਅਤੇ ਮੁਕਤ ਹੋ ਗਿਆ, ਅਤੇ ਦੇਵਪੁਰੀ ਨੂੰ ਚਲੇ ਗਿਆ। ਇੱਥੇ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਨੇ, ਜਿੰਨੇ ਵੀ ਇਹ ਗਣ ਹੈ, ਕਿਤੇ ਗੰਧਰਵ ਦੇਵਤਿਆਂ ਦੀਆਂ ਸਭਾ ਦੇ ਵਿੱਚ ਗਾਉਣ ਵਾਲੇ ਨੇ, ਰਾਗ ਕੀਰਤਨ ਕਰਨ ਵਾਲੇ ਹੈ ਨਾ, ਉਹਨਾਂ ਨੇ ਗੁਰੂ ਦਾ ਸ਼ਬਦ ਉਪਦੇਸ਼ ਸੁਣ ਕੇ ਹੀ ਵਿਚਾਰ ਕਰਕੇ ਭਾਈ ਸਾਰਿਆਂ ਦਾ ਨਾਮ ਦੇ ਕਰਕੇ ਉਧਾਰ ਹੋਇਆ, ਸਾਰੇ ਨਾਮ ਕਰਕੇ ਮੁਕਤ ਹੋਏ ਹਨ।
ਹਉ ਮੈਂ ਮਾਰ ਸਦ ਮਨ ਵਸਾਇਆ, ਹਰ ਰਾਖਿਆ ਉਰਤਾਰ।
ਜਿਨ੍ਹਾਂ ਨੇ ਹਉਮੈ ਨੂੰ ਮਾਰ ਕਰਕੇ ਹੰਗਤਾਂ ਨੂੰ ਮਾਰਿਆ ਹੈ ਨਾ, ਜਿਨ੍ਹਾਂ ਨੇ ਮੈਂ ਮੇਰੀ ਨੂੰ ਨਿਵਿਰਤ ਕੀਤਾ ਹੈ, ਕਹਿੰਦੇ ਸਦ ਮਨ ਵਸਾਇਆ, ਫਿਰ ਉਹਨਾਂ ਦੇ ਹਿਰਦੇ ਦੇ ਵਿੱਚ ਸਦਾ ਹੀ ਮਨ ਦੇ ਵਿੱਚ ਜਿਹੜਾ ਮੰਤਰ ਹੈ ਗੁਰੂ ਕਾ, ਉਹ ਮਨ ਦੇ ਵਿੱਚ ਉਹਨਾਂ ਨੇ ਵਸਾ ਲਿਆ। ਹਰ ਰਾਖਿਆ ਔਰ ਧਾਰ, ਔਰ ਕਾਰ ਕਹੀਏ ਹਿਰਦੇ ਰੂਪੀ ਗਲ ਦੇ ਵਿੱਚ ਨਾਮ ਦਾ ਜਿਹੜਾ ਹਾਰ ਹੈ ਉਹ ਧਾਰਨ ਕਰ ਲਿਆ, ਹਿਰਦੇ ਦੇ ਵਿੱਚ ਨਾਮ ਨੂੰ ਪਰੋ ਲੈਣਾ ਕੀਤਾ, ਮਨ ਦੇ ਵਿੱਚ ਵਸਾ ਲਿਆ। ਜਿਨ੍ਹਾਂ ਨੇ ਹਉਮੈ ਨੂੰ ਮਾਰਿਆ, ਹੰਕਾਰ ਨੂੰ ਮਾਰ ਕਰਕੇ,
ਜਿਸੈ ਬੁਝਾਏ ਸੋਈ ਬੂਝੈ, ਜਿਸਨੋ ਆਪੇ ਲਏ ਮਿਲਾਏ।
ਮਹਾਰਾਜ ਜਿਹੜਾ ਨਾਮ ਹੈ ਇਹ ਮਿਲਦਾ ਕਿੱਥੋਂ ਹੈ, ਇਹ ਪ੍ਰਾਪਤ ਕਿੱਥੋਂ ਹੁੰਦਾ ਹੈ, ਨਾਮ ਦੀ ਮਹਿਮਾ ਨੂੰ ਜਾਣਿਆ ਕਿਵੇਂ ਜਾਂਦਾ ਹੈ? ਸਾਹਿਬ ਕਹਿੰਦੇ ਨੇ, ਜਿਸ ਇਹ ਬੁਝਾਏ ਸੋਈ ਬੂਝੈ, ਜਿਨ੍ਹਾਂ ਨੂੰ ਪਰਮੇਸ਼ਰ ਆਪ ਬੁਝਾਉਂਦਾ ਜਣਾਉਂਦਾ ਹੈ, ਜਿਨ੍ਹਾਂ ਨੂੰ ਪਰਮੇਸ਼ਰ ਆਪ ਨਾਮ ਦਿੰਦਾ ਸੋਈ ਬੂਝੈ, ਉਹੀ ਬੁੱਝਦਾ ਹੈ। ਉਹੀ ਇਸ ਦੀ ਮਹਿਮਾ ਨੂੰ ਜਾਣਦਾ ਹੈ ਜਿਸ ਨੂੰ ਆਪੇ ਲੈ ਮਿਲਾਏ, ਜਿਨ੍ਹਾਂ ਨੂੰ ਗੁਰੂ ਪਰਮੇਸ਼ਰ ਆਪਣੇ ਨਾਲ ਮੇਲ ਲੈਂਦਾ ਹੈ, ਆਪਣੀ ਸੰਗਤ ਦੇ ਵਿੱਚ ਚਰਨਾਂ ਦੇ ਨਾਲ ਜੋੜ ਲੈਂਦਾ ਹੈ ਨਾ, ਇਹ ਉਹੀ ਬੁੱਝਦਾ ਹੈ, ਉਹੀ ਜਾਣਦਾ ਨਾਮ ਦੀ ਮਹਿਮਾ ਵਡਿਆਈ ਨੂੰ।
ਅਨ ਦਿਨ ਬਾਣੀ ਸਬਦ ਗਾਵੈ ਸਾਚ ਰਹਿ ਲਿਵ ਲਾਏ।
ਜਿਨ੍ਹਾਂ ਦੇ ਉੱਤੇ ਗੁਰੂ ਮਹਾਰਾਜ ਜੀ ਦੀ ਕਿਰਪਾ ਹੋ ਜਾਂਦੀ ਹੈ, ਪਰਮੇਸ਼ਰ ਦਾ ਨਾਮ ਗੁਰੂ ਮਹਾਰਾਜ ਬਖਸ਼ਿਸ਼ ਕਰ ਦਿੰਦੇ ਹਨ, ਫਿਰ ਉਹਦੇ ਵਿੱਚ ਐਡੀ ਬਖਸ਼ਿਸ਼ ਹੁੰਦੀ ਹੈ। ਮਹਾਰਾਜ ਕਹਿੰਦੇ ਅਨ ਦਿਨ ਬਾਣੀ ਸਬਦੇ ਗਾਵੈ, ਉਹ ਫਿਰ ਰਾਤ ਦੇਣੀ ਗੁਰੂ ਕੀ ਬਾਣੀ ਪੜ੍ਹਦੇ ਰਹਿੰਦੇ ਨੇ, ਸ਼ਬਦ ਨੂੰ ਗਾਉਂਦੇ ਨੇ, ਉਪਦੇਸ਼ ਨੂੰ ਕਮਾਉਂਦੇ ਨੇ। ਵਾਹਿਗੁਰੂ ਵਾਹਿਗੁਰੂ ਦਾ ਬਾਣੀ ਰੂਪ ਮੰਤਰ ਜਿਹੜਾ ਹੈ ਉਹਦਾ ਅਭਿਆਸ ਕਰਦੇ ਨੇ। ਸਾਚੈ ਰਹਿ ਲਿਵ ਲਾਏ, ਜੋ ਸਾਚ ਰਹਿ ਲਿਵ ਲਾਏ, ਜੋ ਸਾਚ ਕੀ ਪਰਮੇਸ਼ੁਰ ਹੈ, ਜੋ ਅਕਾਲ ਪੁਰਖ ਵਾਹਿਗੁਰੂ, ਉਹਨਾਂ ਦੀ ਫਿਰ ਸਦਾ ਇਹ ਜਿਹੜੀ ਲਿਵ ਹੈ ਨਾ, ਉਹ ਪਰਮੇਸ਼ੁਰ ਦੇ ਨਾਲ ਲੱਗੀ ਰਹਿੰਦੀ ਹੈ।
ਮਨ ਮੇਰੇ ਛਿਨ ਛਿਨ ਨਾਮ ਸੰਭਾਲ।
ਗੁਰੂ ਅਮਰਦਾਸ ਸਾਹਿਬ ਜੀ ਆਪਣੇ ਮਨ ਨੂੰ ਸੰਬੋਧਨ ਕਰਕੇ ਸਾਰਿਆਂ ਨੂੰ ਸੰਬੋਧਨ ਕਰ ਰਹੇ ਨੇ, ਮੇਰੇ ਮਨ ਖਿਨ ਖਿਨ ਨਾਮ ਸੰਭਾਲ। ਖਿਨ ਕਹੀਏ ਛਿਨ, ਅਤੇ ਛਿਨ ਕਹੀਏ ਸਕੰਟ, ਕਿ ਸਕੰਟ ਸਕੰਟ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰ। ਕਿਉਂ ਕਰਕੇ ਜਿਹੜਾ ਵਾਹਿਗੁਰੂ ਗੁਰੂ ਮੰਤਰ ਹੈ ਇੱਕ ਸਕੰਟ ਦੇ ਵਿੱਚ ਸੰਪੂਰਨ ਹੋ ਜਾਂਦਾ, ਜਦੋਂ ਪੜ੍ਹੀਏ ਨੂੰ ਵਾਹਿਗੁਰੂ ਇੱਕ ਸਕੰਟ ਦੇ ਵਿੱਚ ਹੋ ਜਾਂਦਾ ਹੈ। ਅਤੇ ਇੱਥੇ ਮਹਾਰਾਜ ਕਹਿੰਦੇ ਨੇ ਉਹ ਛਿਨ ਛਿਨ ਖਿਨ ਖਿਨ ਕਿ ਪਲ ਪਲ ਦੇ ਵਿੱਚ ਉਸ ਪਰਮੇਸ਼ਰ ਦੇ ਨਾਮ ਨੂੰ ਸੰਭਾਲ, ਸੰਭਾਲ ਕੇ ਉਹਨੂੰ ਜਪਣਾ ਕਰ, ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕਰ।
ਗੁਰ ਕੀ ਦਾਤ ਸ਼ਬਦ ਸੁਖ ਅੰਤਰ, ਸਦਾ ਨਿਭੈ ਤੇਰੇ ਨਾਲ।
ਸਾਹਿਬ ਕਹਿੰਦੇ ਜਿਹੜੇ ਪਰਮੇਸ਼ਰ ਦੀ ਜਿਹੜੀ ਦਿੱਤੀ ਹੋਈ ਦਾਤ ਹੈ ਨਾ, ਗੁਰ ਕੀ ਦਾਤ ਸ਼ਬਦ ਸੁਖ ਅੰਤਰ, ਜਿਹੜਾ ਸ਼ਬਦ ਹੈ, ਜਿਹੜਾ ਵਾਹਿਗੁਰੂ ਸ਼ਬਦ ਹੈ, ਗੁਰੂ ਸ਼ਬਦ ਪਰਮੇਸ਼ਰ ਦਾ, ਗੁਰ ਕੀ ਦਾਤ, ਇਹ ਜਿਹੜੀ ਦਾਤ ਹੈ ਗੁਰੂ ਕੀ ਹੈ। ਕੋਈ ਜਣੇ ਖਣੇ ਦੇ ਵੱਸ ਦੀ ਗੱਲ ਨਹੀਂ ਕਿ ਕਿਸੇ ਨੂੰ ਨਾਮ ਦੇ ਦੇਵੇ, ਉਸ ਤਰ੍ਹਾਂ ਤਾਂ ਬੜੇ ਆ ਨਾਮ ਦੇਣ ਵਾਲੇ, ਪਰ ਨਹੀਂ, ਉਹ ਨਾਮ ਨਹੀਂ ਹੈ। ਇਸ ਵਾਸਤੇ ਇਹ ਗੁਰੂ ਕੀ ਦਾਤ ਹੈ, ਜਿਸ ਗੁਰੂ ਨੇ ਆਪ ਕਮਾਈਆਂ ਕੀਤੀਆਂ ਅਤੇ ਮਹਾਨ ਪਰਮੇਸ਼ਰ ਰੂਪ ਗੁਰੂ ਅੰਸ਼ ਹੋਏ, ਇਹ ਗੁਰੂ ਕੀ ਦਾਤ ਹੈ। ਜੋ ਸ਼ਬਦ ਸੁਖ ਅੰਤਰ, ਜਿਸ ਸ਼ਬਦ ਦੇ ਜਪਣੇ ਕਰਕੇ ਸੁਖ ਅੰਤਰ, ਇਹ ਭਾਈ ਇਹ ਗੁਰੂ ਕੀ ਦਾਤ ਹੈ। ਪਰਮੇਸ਼ਰ ਦਾ ਨਾਮ ਗੁਰੂ ਹੀ ਦੇ ਸਕਦਾ ਹੈ, ਹੋਰ ਕਿਸੇ ਦੇ ਵੱਸ ਦੀ ਗੱਲ ਨਹੀਂ। ਅਤੇ ਉਹ ਜਿਹਦੇ ਅੰਦਰ ਭਾਈ ਇਹ ਸੁੱਖਾਂ ਦੇ ਦੇਣ ਵਾਲਾ ਨਾਮ ਹੈ, ਅੰਤਰ ਨੂੰ ਸ਼ਾਂਤ ਕਰਨ ਵਾਲਾ ਹੈ, ਫਿਰ ਸਦਾ ਨਿਭੈ ਤੇਰੇ ਨਾਲ। ਹੋਰ ਤਾਂ ਜਿੰਨੇ ਕੋ ਆਪਣੇ ਕੋਲ ਪਦਾਰਥ ਹੈ ਨਾ, ਚਾਹੇ ਕੋਈ ਸੰਗੀ ਸਾਥੀ ਹੈ, ਪਰਿਵਾਰ ਜੀਵ ਹੈ, ਇਹਨਾਂ ਨੇ ਅੰਤ ਸਮੇਂ 'ਤੇ ਕਿਸੇ ਨੇ ਤੇਰੇ ਨਾਲ ਨਹੀਂ ਨਿਭਣਾ। ਇਹ ਤਾਂ ਓਨਾ ਚਿਰ ਹੀ ਆ ਜਿੰਨਾ ਚਿਰ ਸਵਾਸ ਹੈ, ਅਤੇ ਬਾਕੀ ਜਿਹੜਾ ਸਦਾ ਨਿਭੈ ਤੇਰੇ ਨਾਲ। ਸਾਹਿਬ ਕਹਿੰਦੇ ਜਿਹੜਾ ਪਰਮੇਸ਼ਰ ਦਾ ਨਾਮ ਹੈ ਨਾ, ਇਹਨੇ ਤੇਰੇ ਅੰਤ ਸਮੇਂ 'ਤੇ ਵੀ ਤੇਰੇ ਨਾਲ ਹੀ ਹੋਣਾ ਹੈ। ਕਿਉਂ ਕਰਕੇ ਜਹ ਮਾਤ ਪਿਤਾ ਸੁਤ ਮੀਤ ਨ ਭਾਈ, ਮਨ ਊਹਾਂ ਨਾਮ ਤੇਰੇ ਸੰਗ ਸਹਾਈ। ਜੈ ਮਹਾ ਭਿਆਨ ਦੂਤ ਜਮ ਦਲੈ, ਤਹ ਕੇਵਲ ਨਾਮ ਸੰਗ ਤੇਰੇ ਚੱਲੈ। ਜਹ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ। ਜਿੱਥੇ ਬੜੀਆਂ ਬੜੀਆਂ ਪ੍ਰਲੋਕ ਦੇ ਵਿੱਚ ਮੁਸ਼ਕਲਾਂ ਆਉਂਦੀਆਂ ਨੇ ਨਾ, ਸਾਹਿਬ ਕਹਿੰਦੇ ਉੱਥੇ ਪਰਮੇਸ਼ਰ ਦਾ ਨਾਮ ਤੈਨੂੰ ਆਣ ਕੇ ਛਡਾਉਂਦਾ। ਜਿਹੜੇ ਤੇਰੇ ਕੋਲ ਖਜ਼ਾਨਾ ਹੋਵੇਗਾ, ਤੇਰੇ ਕੋਲ ਪਰਮੇਸ਼ਰ ਦੀ ਦਿੱਤੀ ਹੋਈ ਦਾਤ ਨਾਮ ਤੇਰੇ ਕੋਲ ਹੋਵੇਗਾ, ਸਾਹਿਬ ਕਹਿੰਦੇ ਨੇ ਜਹਿ ਹਰ ਕਾ ਨਾਮ ਊਹਾਂ ਸੰਗ ਤੋਸਾ। ਕਹਿੰਦੇ ਨੇ ਜੋ ਪ੍ਰਲੋਕ ਦਾ ਰਸਤਾ ਹੈ ਨਾ, ਉਹ ਜਿਹੜਾ ਗਿਣਿਆ ਨਹੀਂ ਜਾ ਸਕਦਾ। ਕਿਉਂ ਕਰਕੇ ਜਿਹ ਮਾਰਗ ਕੇ ਗਣੇ ਜਾਹੇ ਨਾ ਕੋਸਾ, ਹਰ ਕਾ ਨਾਮ ਊਹਾਂ ਸੰਗ ਤੋਸਾ। ਪ੍ਰਲੋਕ ਦੇ ਰਸਤੇ ਦਾ ਬਚਨ ਸਤਿਗੁਰੂ ਜੀ ਦੱਸਦੇ ਨੇ ਕਿ ਜਿਹੜਾ ਪ੍ਰਲੋਕ ਦਾ ਰਸਤਾ ਹੈ ਨਾ, ਉਹਦੇ ਜਿਹੜੇ ਕੋਹ ਹੈ, ਜਿਹੜੇ ਮੀਲ ਹੈ ਨਾ, ਉਹ ਗਿਣੇ ਨਹੀਂ ਜਾਂਦੇ ਕਿੰਨੇ ਕੁ। ਹਰ ਕਾ ਨਾਮ ਊਹਾਂ ਸੰਗ ਤੋਸਾ। ਜਿਸ ਤਰ੍ਹਾਂ ਤੋਸਾ ਕੀ ਦੂਰ ਦਾ ਪੈਂਡਾ ਕਰਨਾ ਹੋਵੇ ਅਤੇ ਜਿਹਨੂੰ ਘਿਓ ਪਾ ਕੇ ਚੂਰੀ ਬਣਾ ਕੇ ਬਣਾ ਲਈਏ, ਵਧੀਆ ਕਿ ਰਸਤੇ ਦੇ ਵਿੱਚ ਛਕ ਲਵਾਂਗੇ, ਉਹਨੂੰ ਤੋਸਾ ਕਹਿੰਦੇ ਨੇ ਕਿ ਨਾਲ ਤੋਸਾ ਬੰਨ ਲਿਆ ਕਿ ਰਸਤੇ ਦੇ ਵਿੱਚ ਲੋੜ ਪਵੇਗੀ ਵਰਤ ਲਵਾਂਗੇ, ਛਕ ਲਵਾਂਗੇ, ਪੈਂਡਾ ਦੂਰ ਦਾ ਹੈ। ਸਾਹਿਬ ਕਹਿੰਦੇ ਨੇ ਜੇ ਮਾਰਗ ਕੇ ਗਣੇ ਜਾਹੇ ਨਾ ਕੋਸਾ, ਹਰ ਕਾ ਨਾਮ ਊਹਾਂ ਸੰਗ ਤੋਸਾ। ਜਿੱਥੇ ਪ੍ਰਲੋਕ ਦੇ ਰਸਤੇ ਦੇ ਵਿੱਚ ਕੋ ਮੀਲ ਨਹੀਂ ਨਾ ਗਿਣੇ ਜਾਂਦੇ, ਉਹ ਰਸਤੇ ਦੇ ਵਿੱਚ ਤੇਰੇ ਕੋਲ ਨਾਮ ਰੂਪੀ ਖਜ਼ਾਨਾ ਹੋਵੇਗਾ, ਤੋਸਾ ਹੋਵੇਗਾ, ਅਤੇ ਤੂੰ ਵਰਤ ਲਵੇਂਗਾ, ਇਹ ਤੇਰੀ ਸਹਾਇਤਾ ਕਰ ਦੇਵੇਗਾ। ਜਹਿ ਪੈਂਡੈ ਮਹਾਂ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜੀਆਰਾ। ਸਾਹਿਬ ਕਹਿਣ ਲੱਗੇ ਪ੍ਰਲੋਕ ਦੇ ਰਸਤੇ ਦੇ ਜਿਹੜੇ ਪੈਂਡਾ ਨਾ ਰਸਤਾ, ਉਹਦੇ 'ਚ ਬੜਾ ਘੁੱਪ ਹਨੇਰਾ ਹੈ, ਕੁਝ ਨਹੀਂ ਦੀਦਾ। ਕਹਿੰਦੇ ਸਿਆਲ ਦੀਆਂ ਰਾਤਾਂ ਹੋਣ, ਇੱਕ ਤਾਂ ਹਨੇਰੀ ਰਾਤ ਹੋਵੇ, ਇੱਕ ਪਈ ਹੋਵੇ ਧੁੰਦ, ਅਤੇ ਫਿਰ ਉਹ ਗੁਬਾਰ ਹੋ ਜਾਂਦਾ, ਹਨੇਰਾ ਹੋ ਜਾਂਦਾ, ਕੁਝ ਨਹੀਂ ਦਿਸਦਾ। ਕਹਿੰਦੇ ਕਿ ਇਸ ਤਰ੍ਹਾਂ ਪ੍ਰਲੋਕ ਦਾ ਰਸਤਾ ਗੁਬਾਰ, ਹਨੇਰਾ, ਘੁੱਪ। ਕਹਿੰਦੇ ਕਿ ਹਰ ਕਾ ਨਾਮ ਸੰਗ ਉਜੀਆਰਾ, ਜੇ ਤੇਰੇ ਕੋਲ ਪਰਮੇਸ਼ਰ ਦਾ ਨਾਮ ਜਪਿਆ ਰੂਪ ਖਜ਼ਾਨਾ ਹੋਵੇਗਾ ਨਾ, ਸਤਸੰਗਤ ਕੀਤੀ, ਸਿਮਰਨ ਕੀਤਾ, ਉਹ ਫਿਰ ਤੈਨੂੰ ਪ੍ਰਕਾਸ਼ ਦੇਵੇਗਾ ਕਿ ਚਾਨਣ ਦੇਵੇਗਾ ਪ੍ਰਲੋਕ ਦੇ ਰਸਤੇ ਨੂੰ ਲਿਜਾਣ ਵਾਸਤੇ। ਜਹਾਂ ਪੰਥ ਤੇਰਾ ਕੋ ਨਾ ਸਿਆਨੂੰ। ਮਹਾਰੇ ਕਹਿੰਦੇ ਜਿਹੜੇ ਪ੍ਰਲੋਕ ਦੇ ਰਸਤੇ ਦੇ ਵਿੱਚ ਤੈਨੂੰ ਕੋਈ ਜਾਣੂ ਪਛਾਣੂ ਨਹੀਂ ਮਿਲਣਾ ਉੱਥੇ ਕੋਈ ਤੇਰਾ, ਕਿ ਜੇ ਤੂੰ ਹੈਲਪ ਕਰਵਾ ਲਵੇਂ, ਮਦਦ ਲੈ ਲਵੇਂ। ਕਹਿਣ ਲੱਗੇ ਕੋਈ ਨਹੀਂ ਹੈਗਾ। ਜਹਾਂ ਪੰਥ ਤੇਰਾ ਕੋ ਨਾ ਸਿਆਨੂੰ, ਉੱਥੇ ਕੋਈ ਤੇਰਾ ਜਾਣੂ ਪਛਾਣੂ, ਹਰ ਕਾ ਨਾਮ ਤਹਿ ਨਾਲ ਪਛਾਣੂ। ਜੇ ਤੇਰੇ ਕੋਲ ਪਰਮੇਸ਼ਰ ਦਾ ਨਾਮ ਜਪਿਆ ਹੋਇਆ ਖਜ਼ਾਨਾ ਕੋਲ ਹੋਵੇਗਾ ਨਾ, ਇਹ ਫਿਰ ਤੇਰੇ ਉੱਥੇ ਤੇਰੀ ਪਛਾਣ ਕਰੇਗਾ, ਇਹ ਤੇਰੀ ਰੱਖਿਆ ਕਰੇਗਾ। ਕਹਿੰਦੇ ਜੈ ਮਹਾਂ ਭਿਆਨ ਤਬਤ ਬਹੁ ਕਾਮ, ਤੈਂ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ। ਸਾਹਿਬ ਕਹਿਣ ਲੱਗੇ ਫਿਰ ਉਹ ਪ੍ਰਲੋਕ ਦੇ ਰਸਤੇ ਦੇ ਵਿੱਚ ਗਰਮੀ ਬਹੁਤ ਹੈ, ਤਪਸ਼ ਬੜੀ ਪੈਂਦੀ ਹੈ, ਉੱਥੇ ਬੜਾ ਸੇਕ ਵੱਜਦਾ ਹੈ। ਅਤੇ ਕਹਿੰਦੇ ਜੇ ਤੇਰੇ ਕੋਲ ਹਰੀ ਦਾ ਨਾਮ ਹੋਵੇਗਾ ਨਾ, ਉਹ ਤੇਰੇ ਉੱਤੇ ਛਾਂ ਕਰੇਗਾ, ਤੇਰੇ ਉੱਤੇ ਠੰਡ ਪਾਵੇਗਾ, ਤੈਨੂੰ ਸੁਖੈਨ ਰੱਖੇਗਾ। ਜੈ ਮਹਾਂ ਭਿਆਨ ਤਬਤ ਬਹੁ ਕਾਮ, ਤੈ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ। ਤੇਰੇ ਉੱਤੇ ਛਾਂ ਹੋਵੇਗੀ ਨਾਮ ਦੀ, ਪ੍ਰਲੋਕ ਦੇ ਰਸਤੇ ਦੇ ਵਿੱਚ। ਇੱਥੇ ਗੁਰੂ ਅਮਰਦਾਸ ਸਾਹਿਬ ਜੀ ਆਖ ਰਹੇ ਨੇ, ਗੁਰ ਕੀ ਦਾਤ ਸ਼ਬਦ ਸੁਖ ਅੰਤਰ, ਸਦਾ ਸਿਵ ਨਿਭੈ ਤੇਰੇ ਨਾਲ। ਹੋਰ ਤਾਂ ਸਾਰਿਆਂ ਨੇ ਇੱਥੇ ਹੀ ਛੱਡ ਦੇਣਾ ਹੈ, ਇੱਥੇ ਹੀ ਸਾਧ ਛੱਡ ਦੇਣਾ, ਕਈ ਜੀਂਦਿਆਂ ਦਾ ਛੱਡ ਦੇਣਾ। ਭਾਈ ਉਹ ਦਾਤ ਗੁਰੂ ਕੀ ਜਿਹੜੀ ਸ਼ਬਦ ਹੈ, ਉਹਨੂੰ ਆਪਣੇ ਅੰਦਰ ਹਿਰਦੇ ਦੇ ਵਿੱਚ ਵਸਾ ਲੈਣਾ ਕਰ, ਜੋ ਅੰਤ ਸਮੇਂ 'ਤੇ ਤੇਰੇ ਨਾਲ ਨਿਭੇਗਾ, ਅਗਲੇ ਪ੍ਰਲੋਕ ਦੇ ਵਿੱਚ ਜਾਵੇਗਾ।
ਰਹਾਉ
ਦਾ ਵਿਸਰਾਮ ਹੈ।
ਮਨ ਮੁਠ ਪਾਖੰਡ ਕਦੇ ਨਾ ਚੂਟੈ, ਦੂਜੈ ਭਾਏ ਦੁੱਖ ਪਾਏ।
ਮਾਰੇ ਕਹਿੰਦੇ ਜਿਹੜੇ ਮਨਮੁਖ ਨਾ, ਮਨ ਦੀ ਮਰਜ਼ੀ ਕਰਨ ਵਾਲੇ, ਗੁਰੂ ਤੋਂ ਬੇਮੁਖ ਕਹੀਏ, ਪਾਖੰਡ ਕਦੇ ਨਾ ਚੁੱਕੇ, ਉਹ ਪਖੰਡ ਕਰਨ ਨੂੰ ਕਦੇ ਨਹੀਂ ਹਟ ਸਕਦੇ, ਉਹ ਆਪਣਾ ਆਪ ਵਿਖਾਉਣ ਤੋਂ ਕਦੇ ਨਹੀਂ ਰੋਕ ਸਕਦੇ, ਉਹਨਾਂ ਦਾ ਪਖੰਡ ਮੁੱਕਦਾ ਨਹੀਂ। ਦੂਜੇ ਭਾਏ ਦੁੱਖ ਪਾਏ, ਉਹ ਦੂਜੇ ਭਾਏ ਕਿ ਦਵੈਤ ਈਰਖਾ ਦੇ ਵਿੱਚ ਲੱਗੇ ਰਹਿੰਦੇ ਨੇ, ਜਿਹੜੇ ਮਨਮੁੱਖ ਨੇ, ਗੁਰੂ ਦੀ ਮੱਤ ਨੂੰ ਭੁੱਲ ਕੇ ਆਪਣੇ ਮਨ ਦੀ ਮਰਜ਼ੀ ਕਰਦੇ ਨੇ, ਫਿਰ ਉਹ ਪਖੰਡ ਕਰਦੇ ਨੇ ਤਰ੍ਹਾਂ ਤਰ੍ਹਾਂ ਦੇ, ਫਿਰ ਮਾਰੇ ਕਹਿੰਦੇ ਉਹਨਾਂ ਨੂੰ ਭਾਰੀ ਦੁੱਖ ਮਿਲਦਾ ਹੈ।
ਨਾਮ ਵਿਸਾਰ ਬਿਠਿਆ ਮਨ ਰਾਤੇ, ਬਿਰਥਾ ਜਨਮ ਗਵਾਏ।
ਸਾਹਿਬ ਕਹਿੰਦੇ ਜਿਹੜੇ ਨਾਮ ਨੂੰ ਭੁੱਲ ਕਰਕੇ, ਨਾਮ ਵਿਸਾਰ, ਵਾਹਿਗੁਰੂ ਵਾਹਿਗੁਰੂ ਨੂੰ ਛੱਡ ਕੇ, ਬਿਖਿਆ ਮਨ ਰਾਤੇ, ਬਿਖਿਆ ਕੀ ਮਾਇਆ, ਮਾਇਆ ਦੇ ਵਿੱਚ ਜਿਹਦਾ ਮਨ ਰੱਤਾ ਹੋਇਆ, ਤਦਾਕਾਰ ਹੋਇਆ ਪਦਾਰਥ ਇਕੱਠੇ ਕਰਨ ਵਾਸਤੇ, ਮਾਨੋ ਕਿ ਬਿਰਥਾ ਜਨਮ ਗਵਾਏ। ਉਹ ਤਾਂ ਆਪਣਾ ਜਿਹੜਾ ਜਨਮ ਮਾਨੋ ਕਿ ਬਿਰਥਾ ਹੀ ਗਵਾ ਰਹੇ ਨੇ। ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ। ਕਿਉਂ ਕਰਕੇ ਰਾਤ ਗਵਾਈ ਸੋਏ ਕਹਿ, ਦਿਵਸ ਗਵਾਇਆ ਖਾਏ। ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ। ਰਾਤ ਸੌਂ ਕੇ ਗਵਾ ਲਈ, ਸਵੇਰੇ ਉੱਠ ਕੇ ਪਦਾਰਥ ਇਕੱਠੇ ਕਰਨ ਵਾਸਤੇ ਦਿਨ ਗਵਾ ਲਿਆ। ਕਹਿੰਦੇ ਕਿ ਹੀਰਾ ਜਿਹੜਾ ਜਦ ਜਨਮ ਹੈ ਨਾ, ਉਹ ਤਾਂ ਕੌਡੀਆਂ ਦੇ ਭਾਅ ਤੁਰਿਆ ਜਾ ਰਿਹਾ ਹੈ। ਇੱਥੇ ਮਾਰੇ ਕਹਿੰਦੇ ਨਾਮ ਨੂੰ ਭੁੱਲ ਕਰਕੇ, ਵਿਖਿਆ ਵਿਕਾਰਾਂ ਦੇ ਵਿੱਚ ਲੱਗ ਕੇ ਮਨ ਨੂੰ ਤਦਾਕਾਰ ਕਰ ਰਹੇ ਨੇ, ਉਹਨਾਂ ਦਾ ਭਾਈ ਜਨਮ ਵਿਅਰਥ ਜਾ ਰਿਹਾ ਹੈ।
ਇਹ ਵੇਲਾ ਫਿਰ ਹੱਥ ਨਾ ਆਵੇ, ਅੰਨ ਦਿਨ ਸਦਾ ਪਛਤਾਏ।
ਇਹ ਮਨੁੱਖਾ ਰੂਪੀ ਜਨਮ ਦਾ ਜਿਹੜਾ ਵੇਲਾ, ਮਹਾਰਾਜ ਕਹਿੰਦੇ ਫਿਰ ਨਹੀਂ ਜੀ ਹੱਥ ਆਉਣਾ। ਪੌੜੀ ਛੁੜਕੀ ਹੱਥ ਨਾ ਆਵੇ, ਅਹਿਲਾ ਜਨਮ ਗਵਾਇਆ। ਮਨੁੱਖਾ ਜਨਮ ਦੀ ਜਿਹੜੀ ਪੌੜੀ ਹੱਥ ਦੇ ਵਿੱਚੋਂ ਨਿਕਲ ਗਈ, ਫਿਰ ਇਹ ਜਿਹੜਾ ਹੱਥ ਨਹੀਂ ਆਉਣਾ, ਅਤੇ ਫਿਰ ਕਹਿੰਦੇ ਅਣ ਦਿਨ ਸਦਾ ਪਛਤਾਏ। ਜਦੋਂ ਵੇਲਾ ਨਿਕਲ ਗਿਆ, ਫਿਰ ਰਾਤ ਦਿਨ ਝੂਰੇਗਾ, ਪਛੋਤਾਵੇਗਾ।
ਮਰ ਮਰ ਜਨਮੈ ਕਦੇ ਨਾ ਬੂਝੈ, ਬਿਸਟਾ ਮਾਹੇ ਸਮਾਏ।
ਜਦੋਂ ਮਨੁੱਖਾ ਜਨਮ ਦੀ ਵਾਰੀ ਨਿਕਲ ਗਈ, ਹੱਥ ਤੋਂ ਨਿਕਲ ਗਈ, ਫਿਰ ਪਛਤਾਉਣਾ ਪਵੇਗਾ। ਫਿਰ ਕੀ ਹੋਵੇਗਾ? ਮਰ ਮਰ ਜਨਮੈ, ਮਰ ਕੇ ਜੰਮ ਪਿਆ ਕਰੇਗਾ ਅਤੇ ਜੰਮ ਕੇ ਮਰ ਜਿਆ ਕਰੇਗਾ ਜੂਨਾਂ ਦੇ ਵਿੱਚ। ਇਹ ਕਦੇ ਜਿਹੜਾ ਗੇੜ ਮਿਟਣਾ ਨਹੀਂ, ਜਿਹੜਾ ਗੁਰੂ ਦੇ ਸ਼ਬਦ ਨੂੰ ਬੁਝਦਾ ਨੇ। ਵਿਵਿਸ਼ਟਾ ਮਾਹੇ ਸਮਾਏ, ਗੰਦਗੀ ਦੇ ਵਿੱਚ ਜਾ ਕੇ, ਨਰਕਾਂ ਦੇ ਵਿੱਚ ਜਾ ਕੇ ਉਹਦੀ ਸਮਾਈ ਹੁੰਦੀ ਹੈ।
ਗੁਰਮੁਖ ਨਾਮ ਰਤੇ ਸੇ ਉਧਰੇ, ਗੁਰ ਕਾ ਸ਼ਬਦ ਵਿਚਾਰ।
ਜਿਹਨਾਂ ਨੇ ਗੁਰੂ ਕੇ ਸ਼ਬਦ ਦੀ ਵਿਚਾਰ ਕਰਦੇ ਨੇ, ਵਾਹਿਗੁਰੂ ਵਾਹਿਗੁਰੂ ਦਾ ਨਾਮ ਜਪਦੇ ਨੇ ਨਾ, ਸਾਹਿਬ ਕਹਿੰਦੇ ਨੇ ਉਹ ਜਿਹੜੇ ਗੁਰਮੁਖ ਹੈ, ਆਪਣੇ ਮੁੱਖ ਨੂੰ, ਮਨ ਰੂਪੀ ਮੁੱਖ ਨੂੰ ਗੁਰੂ ਦੇ ਵੱਲ ਰੱਖਦੇ ਨੇ, ਨਾਮ ਜਪਦੇ ਨੇ, ਸੋ ਉਹ ਭਾਈ ਉੱਧਰ ਜਾਂਦੇ ਨੇ, ਉਹ ਤਰ ਜਾਂਦੇ ਨੇ ਜਿਹੜੇ ਨਾਮ ਦੇ ਵਿੱਚ ਰੱਤੇ ਹੋਏ ਨੇ, ਗੁਰੂ ਦੀ ਸ਼ਬਦ ਦੀ ਵਿਚਾਰ ਕਰਦੇ ਹਨ।
ਜੀਵਨ ਮੁਕਤ ਹਰ ਨਾਮ ਤੇ ਆਇਆ, ਹਰ ਰਾਖਿਆ ਉਰ ਧਾਰ।
ਜਿਹਨਾਂ ਨੇ ਹਿਰਦੇ ਦੇ ਵਿੱਚ ਪਰਮੇਸ਼ਰ ਦੇ ਨਾਮ ਨੂੰ ਧਾਰਨ ਕਰਕੇ ਰੱਖਿਆ, ਉਹ ਜੀਵਨ ਮੁਕਤ ਹੈ। ਉਹ ਜੀਉਂਦਿਆਂ ਹੁੰਦਿਆਂ, ਸਰੀਰ ਦੇ ਵਿੱਚ ਪ੍ਰਾਣ ਹੁੰਦਿਆਂ ਹੀ ਉਹ ਮੁਕਤ ਹੈ। ਉਹ ਸੰਸਾਰੀ ਬੰਧਨਾਂ ਦੇ ਵਿੱਚ ਨਹੀਂ ਆਉਂਦੇ, ਉਹ ਸੰਸਾਰੀ ਧੰਦਿਆਂ ਦੇ ਬੰਧਨਾਂ ਦੇ ਵਿੱਚ ਨਹੀਂ ਆਉਂਦੇ, ਇਸ ਵਾਸਤੇ ਕਿਸੇ ਲੋਭ ਪਦਾਰਥ ਦੇ ਲਾਲਚ ਦੇ ਵਿੱਚ ਨਹੀਂ ਆਉਂਦੇ। ਉਹ ਤਾਂ ਫਿਰ ਜੀਵਨ ਮੁਕਤ ਹੋ ਜਾਂਦਾ ਜਿਹੜਾ ਪਰਮੇਸ਼ਰ ਦਾ ਨਾਮ ਜਪਦਾ ਹੈ। ਜੀਵਨ ਮੁਕਤ ਹਰ ਨਾਮ ਤੇ ਆ, ਜਿਹੜਾ ਹਰੀ ਦਾ ਨਾਮ ਤੇ ਆਉਂਦੇ ਨੇ, ਉਹਨਾਂ ਦੇ ਸੰਸਾਰੀ ਜਿਹੜੇ ਪ੍ਰਤੱਖ ਬੰਧਨ ਜੀਉਂਦੇ ਛੁੱਟ ਜਾਂਦੇ ਨੇ, ਇਹਨਾਂ ਤੋਂ ਰਹਿਤ ਹੋ ਜਾਂਦੇ ਨੇ। ਜਿਨ੍ਹਾਂ ਨੇ ਹਰ ਰਾਖਿਆ ਉਰ ਧਾਰ, ਜਿਨ੍ਹਾਂ ਗੁਰਮੁਖਾਂ ਨੇ ਆਪਣੇ ਹਿਰਦੇ ਦੇ ਵਿੱਚ ਪਰਮੇਸ਼ਰ ਨੂੰ ਧਾਰਨ ਕਰਕੇ ਰੱਖਿਆ ਵਸਾ ਕੇ।
ਮਨ ਤਨ ਨਿਰਮਲ, ਨਿਰਮਲ ਮਤ ਊਤਮ, ਊਤਮ ਬਾਣੀ ਹੋਈ।
ਉਹਨਾਂ ਦਾ ਮਨ ਵੀ ਨਿਰਮਲ, ਮਨ ਵੀ ਨਿਰਮਲ ਹੋ ਜਾਂਦਾ, ਤਨ ਸਰੀਰ ਵੀ ਪਵਿੱਤਰ ਰਹਿੰਦਾ ਹੈ। ਮਤ ਊਤਮ, ਜਿਹੜੀ ਮਤ ਬੁੱਧ ਹੈ, ਉਹ ਵੀ ਨਿਰਮਲ ਹੋ ਜਾਂਦੀ ਹੈ, ਪਵਿੱਤਰ ਹੋ ਜਾਂਦੀ ਹੈ। ਊਤਮ ਬਾਣੀ ਹੋਈ, ਜਿਹੜੇ ਉਹ ਫਿਰ ਬਚਨ ਬੋਲਦੇ ਆ ਨਾ, ਰੱਬ ਦੇ ਪਿਆਰੇ ਭਗਤ ਜਨ, ਉਹਨਾਂ ਦੀ ਬਾਣੀ ਜਿਹੜੀ ਮਹਾਨ ਹੁੰਦੀ, ਬਚਨ ਮਹਾਨ ਹੁੰਦੇ ਨੇ। ਕਰਮ ਖੰਡ ਕੀ ਬਾਣੀ ਜ਼ੋਰ, ਉਹਨਾਂ ਦੀ ਬਾਣੀ ਦੇ ਵਿੱਚ ਜਿਹੜਾ ਜ਼ੋਰ ਆ ਜਾਂਦਾ, ਬਾਹਲ ਆ ਜਾਂਦਾ ਕਿ ਜਿਹੜਾ ਮੁੱਖ ਦੇ ਵਿੱਚ ਬਚਨ ਕਰਦੇ ਨੇ ਉਹ ਪੂਰਾ ਹੁੰਦਾ ਹੈ। ਉਹ ਰੱਬ ਪਰਮੇਸ਼ਰ ਮੰਨਦਾ ਹੈ, ਜੋ ਜੋ ਚਿੱਤ ਵੈ ਸਾਧ ਜਨ ਸੋ ਲੇਤਾ ਮਾਨ। ਉਹ ਪਰਮੇਸ਼ਰ ਮੰਨਦਾ ਫਿਰ ਜੋ ਜੋ ਸਾਧੂ ਮਨ ਦੇ ਵਿੱਚ ਚਾਹੁੰਦਾ ਹੈ। ਇੱਥੇ ਮਹਾਰਾਜ ਕਹਿੰਦੇ ਉਹਦਾ ਮਨ ਵੀ ਨਿਰਮਲ ਹੋ ਜਾਂਦਾ ਹੈ, ਤਨ ਸਰੀਰ ਵੀ ਪਵਿੱਤਰ ਹੋ ਜਾਂਦਾ ਹੈ, ਮਤ ਬੁੱਧੀ ਵੀ ਉੱਤਮ ਪਵਿੱਤਰ ਹੋ ਜਾਂਦੀ ਹੈ। ਉਹਨਾਂ ਦੇ ਜਿਹੜੇ ਬਚਨ ਬਾਣੀ ਆ, ਉਹ ਵੀ ਭਾਈ ਨਿਰਮਲ ਹੋ ਜਾਂਦੇ ਨੇ, ਪਵਿੱਤਰ ਹੋ ਜਾਂਦੇ ਨੇ, ਜਿਹੜੇ ਨਾਮ ਨੂੰ ਜਪਦੇ ਹਨ।
ਏਕੋ ਪੁਰਖ ਏਕੋ ਪ੍ਰਭ ਜਾਤਾ, ਦੂਜਾ ਅਵਰ ਨਾ ਕੋਈ।
ਉਹ ਕਰਕੇ ਫਿਰ ਜਿਹਨਾਂ ਦੀ ਮਤ ਨਿਰਮਲ ਹੋ ਗਈ, ਮਨ ਨਿਰਮਲ ਹੋ ਗਿਆ, ਮਤ ਬੁੱਧੀ ਨਿਰਮਲ ਹੋ ਗਈ, ਉਹ ਫਿਰ ਕੀ ਜਾਣਦੇ ਨੇ? ਏਕੋ ਪੁਰਖ, ਜਿਹੜਾ ਮਾਲਕ ਪਰਮੇਸ਼ਰ ਹੈ, ਜਿਹੜਾ ਸਾਰਿਆਂ ਦੇ ਵਿੱਚ ਵਿਆਪਕ, ਉਹ ਭਾਈ ਇੱਕੋ ਹੀ ਆ, ਔਰ ਦੂਜਾ ਕੋਈ। ਏਕ ਪ੍ਰਭ ਜਾਤਾ, ਉਹਨਾਂ ਨੇ ਇੱਕੇ ਪ੍ਰਭ ਨੂੰ ਜਾਣਨਾ ਕੀਤਾ, ਦੂਜਾ ਅਵਰ ਨਾ ਕੋਈ। ਉਹਨਾਂ ਦੇ ਭਾਅ ਦਾ ਦੂਜਾ ਤਾਂ ਹੈ ਹੀ ਕੋਈ ਨਹੀਂ ਨਾ, ਗੁਰੂ ਪਰਮੇਸ਼ਰ ਤੋਂ ਬਗੈਰ
ਆਪੇ ਕਰੇ ਕਰਾਏ ਪ੍ਰਭ ਆਪੇ ਆਪੇ ਨਦਰ ਕਰੇ।
ਇਹ ਜਿਹੜੀ ਅਵਸਥਾ ਹੈ ਕਿ ਮਨ ਵੀ ਨਿਰਮਲ ਹੋ ਜਾਣਾ, ਤਨ ਵੀ, ਮਤ ਬੁੱਧੀ ਵੀ, ਬਾਣੀ ਵੀ ਨਿਰਮਲ ਹੋ ਜਾਣੀ, ਪਵਿੱਤਰ ਹੋ ਜਾਣੇ ਬਚਨ, ਕਹਿੰਦੇ ਕਿਹਨਾਂ ਨੂੰ ਪ੍ਰਾਪਤ ਹੁੰਦੇ? ਆਪੇ ਕਰੇ ਕਰਾਏ ਪ੍ਰਭ ਆਪੇ। ਉਹ ਪਰਮੇਸ਼ੁਰ ਆਪ ਹੀ ਆਪਣੇ ਪਿਆਰਿਆਂ ਤੋਂ, ਭਗਤਾਂ ਤੋਂ, ਗੁਰਮੁਖਾਂ ਤੋਂ ਨਾਮ ਕਰਾਉਂਦਾ ਜਪਾਉਂਦਾ ਹੈ, ਆਪ ਕਰਨ ਵਾਲਾ ਅਤੇ ਆਪ ਹੀ ਸਾਰਿਆਂ ਦੇ ਕੋਲੋਂ ਕਰਾ ਰਿਹਾ। ਆਪੇ ਨਦਰ ਕਰੇ, ਫਿਰ ਉਹ ਆਪ ਹੀ ਕਿਰਪਾ ਦੀ ਨਦਰ ਜਿਨ੍ਹਾਂ ਦੇ ਉੱਤੇ ਕਰਦਾ ਹੈ।
ਮਨ ਤਨ ਰਾਤਾ ਗੁਰ ਕੀ ਬਾਣੀ ਸੇਵਾ ਸੁਰਤ ਸਮੇਤ।
ਫਿਰ ਮਨ ਕਰ ਕਰਕੇ ਵੀ, ਤਨ ਕਰਕੇ ਵੀ ਗੁਰੂ ਦੇ ਵਿੱਚ ਰਾਤਾ ਕੀ ਰੱਤਾ ਦਾ ਆਕਾਰ ਹੋ ਜਾਂਦਾ ਹੈ। ਮਨ ਬਾਣੀ ਸਰੀਰ ਕਰਕੇ ਗੁਰੂ ਨੂੰ ਅਰਪਣ ਕਰ ਦਿੰਦਾ, ਮਨ ਵੇਚਿਆ ਸਤਿਗੁਰ ਕੀ ਪਾਸ, ਅਤੇ ਸੇਵਕ ਕੀ ਕਾਰਜ ਰਾਸ, ਸੇਵਾ ਕਰਤ ਹੋਏ ਨਿਹਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਇਸ ਵਾਸਤੇ ਕਹਿੰਦੇ ਮਨ ਤਨ ਰਾਤਾ ਗੁਰ ਕੀ ਬਾਣੀ, ਗੁਰੂ ਕੀ ਬਾਣੀ ਦੇ ਦੁਆਰਾ, ਬਚਨਾਂ ਦੇ ਦੁਆਰਾ, ਉਪਦੇਸ਼ ਦੇ ਦੁਆਰਾ ਆਪਣਾ ਮਨ ਤਨ ਜਿਹੜਾ ਉਹ ਗੁਰੂ ਨੂੰ ਤਦਾਕਾਰ ਕਰ ਦਿੰਦਾ, ਅਰਪਣ ਕਰ ਦਿੰਦਾ, ਸੇਵਾ ਸੁਰਤ ਸਮੇ, ਆਪਣੀ ਸੁਰਤ ਨੂੰ ਗੁਰੂ ਕੀ ਸੇਵਾ ਦੇ ਵਿੱਚ ਸਮਾ ਦਿੰਦਾ ਹੈ।
ਅੰਤਰ ਵਸਿਆ ਅਲੱਠ ਅਭੇਵਾ ਗੁਰਮੁਖ ਹੋਏ ਲਠਾਏ।
ਜਿਹੜਾ ਗੁਰਮੁਖ ਹੁੰਦਾ ਹੈ ਨਾ, ਗੁਰਮੁਖ ਵਾਲੀ ਬਿਰਤੀ ਉਹ ਲਿਖਾਏ, ਉਹਨੂੰ ਪਰਮੇਸ਼ਰ ਜਨਾ ਦਿੰਦਾ ਹੈ। ਅੰਤਰ ਵਸਿਆ ਅਲੱਖ ਅਭੇਵਾ, ਉਹ ਗੁਰਮੁਖਾਂ ਨੂੰ ਜਨਾ ਦਿੰਦਾ ਜਿਹੜਾ ਪਰਮੇਸ਼ਰ ਹੈ, ਕਿ ਭਾਈ ਤੇਰੇ ਅੰਤਰ ਜਿਹੜਾ ਅਲੱਖ ਅਭੇਵਾ, ਭੇਵ ਭੇਵ ਤੋਂ ਰਹਿਤ ਹੈ, ਅਲੱਖ ਲੇਖੇ ਤੋਂ ਰਹਿਤ ਜਿਹੜਾ ਪਰਮੇਸ਼ੁਰ ਭਾਈ ਅੰਦਰ ਹੀ ਵਸਿਆ ਹੋਇਆ ਹੈ, ਉਹ ਅੰਦਰੋਂ ਹੀ ਪ੍ਰਗਟ ਕਰਾ ਦਿੰਦਾ ਜਿਹੜਾ ਗੁਰੂ ਪੂਰਾ ਹੁੰਦਾ ਗੁਰਮੁਖ ਜਨਾ ਨੂੰ।
ਨਾਨਕ ਜਿਸ ਭਾਵੈ ਤਿਸ ਆਪੇ ਦੇਵੈ, ਭਾਵੈ ਤਿਵੈ ਚਲਾਏ।
ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿੰਦੇ ਨੇ ਜਿਸ ਭਾਵੈ ਤਿਸ ਆਪੇ, ਜਿਹੜੇ ਗੁਰੂ ਨੂੰ ਭਾ ਜਾਂਦੇ ਨੇ, ਭਾਈ ਬੱਲੂ ਵਰਗੇ, ਭਾਈ ਪਾਰੋ ਵਰਗੇ, ਭਾਈ ਮੰਝ ਵਰਗੇ, ਇਸ ਤਰ੍ਹਾਂ ਗੁਰੂ ਕੇ ਜਿਹੜੇ ਸਿੱਖ ਪਿਆਰੇ ਨੇ ਨਾ, ਜਿਹੜੇ ਗੁਰੂ ਨੂੰ ਭਾਉਂਦੇ ਨੇ, ਤਿਸ ਦੇਵੈ, ਉਹਨਾਂ ਨੂੰ ਪਰਮੇਸ਼ੁਰ ਨਾਮ ਦਿੰਦਾ ਹੈ ਉਸਦੇ ਪਿਆਰ, ਭਾਵੈ ਤਿਵੈ ਚਲਾਏ। ਫਿਰ ਆਪਣੀ ਮਰਜ਼ੀ ਦੇ ਨਾਲ ਜਿੱਧਰ ਚਲਾਉਣਾ ਚਾਹੁੰਦਾ, ਲਾਉਣਾ ਚਾਹੁੰਦਾ ਹੈ, ਉੱਧਰ ਹੀ ਪਰਮੇਸ਼ੁਰ ਉਹਨਾਂ ਨੂੰ ਲਾ ਦਿੰਦਾ ਹੈ। ਆਪੇ ਕਾਰ ਗੁਰੂ ਪਰਮੇਸ਼ੁਰ ਜਿਹੜਾ ਸਾਰੇ ਜੀਵਾਂ ਤੋਂ ਕਰਾ ਰਿਹਾ ਹੈ। ਅੱਜ ਦਾ ਉਪਦੇਸ਼ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ। ਗੁਰੂ ਕਾ ਜਸ ਅਗਾਧ ਬੋਧ ਹੈ, ਸਮੁੰਦਰ ਦੀ ਨਿਆਈ ਹੈ। ਤੁਸ਼ ਬੁੱਧੀ ਦੇ ਨਾਲ ਬੇਨਤੀਆਂ ਕੀਤੀਆਂ, ਗੁਰੂ ਸਾਹਿਬ ਸੰਗਤ ਬਖਸ਼ਣ ਯੋਗ ਬਖਸ਼ ਲੈਣਾ, ਅੱਗੇ ਵਾਸਤੇ ਸਤਿਗੁਰਾਂ ਦਾ ਸ੍ਰੇਸ਼ਟ ਜਸ ਕਰਨ ਦਾ ਬਲ ਬਖਸ਼ਣਾ। ਹੁਣ ਆਪਣੇ ਪਾਸ ਭਾਈ ਜੋਰਾ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਗੁਰਮੁਖ ਪਿਆਰੇ ਪਹੁੰਚੇ ਨੇ, ਉਹਨਾਂ ਨੇ ਆਪ ਸਿੱਖ ਸੰਗਤਾਂ ਨੂੰ ਕੀਰਤਨ ਵੀ ਕਰਨਾ ਹੈ। ਹੁਣ ਆਪਾਂ ਕੀਰਤਨ ਦੇ ਨਾਲ ਵੀ ਜੁੜਨਾ ਹੈ ਜੀ।
ਅੰਤਰ ਵਸਿਆ ਅਲੱਠ ਅਭੇਵਾ ਗੁਰਮੁਖ ਹੋਏ ਲਠਾਏ, ਨਾਨਕ ਜਿਸ ਭਾਵੈ ਤਿਸ ਆਪੇ ਦੇਵੈ, ਭਾਵੈ ਤਿਵੈ ਚਲਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।